ਦਸਵਾਂ ਪਾਤਸ਼ਾਹਾਂ ਦੀ ਆਤਮਕ ਜਾਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਣਾ ਕਮਲਾਂ ਚ ਸੰਧਿਆ ਵੇਲੇ ਦੇ ਸਜੇ ਦੀਵਾਨਾਂ ਚ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦਾ ਪਾਵਨ ਇਤਿਹਾਸ ਦੀਨ ਦੁਨੀਆਂ ਦੇ ਵਾਲੀ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜਿਨ੍ਹਾਂ ਦੀ ਉਪਮਾ ਕਰਦਿਆਂ ਪੱਟ ਕਹਿੰਦੇ ਹਨ ਕਨਹਰ ਬੂੰਦ ਬਸੋ ਰੋਮਾਵਲ ਕੁਸਮ ਬਸੰਤ ਗਣੰਤ ਨਾ ਆਵੈ ਰਬ ਸੱਚ ਕਿਰਨ ਉਧਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਧਰ ਧਿਆਨ ਗਿਆਨ ਸਤਿਗੁਰ ਕੇ ਕਵਜਨ ਭਲ ਉਨ੍ਹਾਂ ਜੋ ਗਾਵੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੈ ਐਸੇ ਸਤਿਗੁਰੂ ਜੀ ਜਿਨ੍ਹਾਂ ਦੀ ਉਪਮਾ ਭੱਟਾਂ ਨੇ ਗਾ ਕੇ ਬਚਨ ਕਹੇ ਹਨ ਹੇ ਸਤਿਗੁਰੂ ਤੁਹਾਡੀ ਉਪਮਾ ਤੁਹਾਨੂੰ ਹੀ ਬਣਾਉਂਦੀ ਹੈ ਉਨ੍ਹਾਂ ਦੀ ਆਤਮ ਕਥਾ ਜੀਵਨ ਕਥਾ ਬਹੁਤ ਹੀ ਅਦਬ ਸਤਿਕਾਰ ਸਹਿਤ ਆਪ ਜੀ ਸਰਵਣ ਕਰ ਰਹੇ ਹੋ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਇੱਕ ਪਰਉਪਕਾਰ ਚਿਤਵਿਆ ਹੈ ਜੋ ਸਦਾ ਹੀ ਪਰਉਪਕਾਰ ਚਿਤਵਦੇ ਨੇ ਆਪਣੇ ਸਿੱਖਾਂ ਤੇ ਸੇਵਕਾਂ ਤੇ ਪਰਉਪਕਾਰ ਕਰਦੇ ਨੇ ਪਰਉਪਕਾਰ ਚਿਤਵਿਆ ਹੈ ਕਿ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਇੱਕ ਤੀਰਥ ਦੀ ਰਚਨਾ ਕੀਤੀ ਜਾਵੇ ਇੱਕ ਬੌਲੀ ਸਿਰਜੀ ਜਾਵੇ ਇਹ ਸੰਕਲਪ ਕਰਕੇ ਸਤਿਗੁਰਾਂ ਨੇ ਹੁਕਮਨਾਮੇ ਜਾਰੀ ਕੀਤੇ ਨੇ ਭਾਈ ਪਾਰੋ ਜੀ ਪਰਮਹੰਸ ਜੀ ਨੇ ਦੇਸਾਂ ਪ੍ਰਦੇਸਾਂ ਚ ਸਤਿਗੁਰਾਂ ਦੇ ਨਾਂ ਤੇ ਹੁਕਮਨਾਮੇ ਭੇਜ ਦਿੱਤੇ ਸੰਗਤਾਂ ਨੂੰ ਕਿ ਸਤਿਗੁਰੂ ਜੀ ਗੋਇੰਦਵਾਲ ਸਾਹਿਬ ਵਿਖੇ ਬੌਲੀ ਸਾਹਿਬ ਦੀ ਰਚਨਾ ਕਰ ਰਹੇ ਨੇ ਤੀਰਥ ਦੀ ਰਚਨਾ ਕਰ ਰਹੇ ਨੇ ਸਰਬੱਤ ਸੰਗਤਾਂ ਆ ਕੇ ਸੇਵਾ ਕਰਨ ਤਨ ਕਰਕੇ ਮਨ ਕਰਕੇ ਧਨ ਕਰਕੇ ਜਿਵੇਂ ਵੀ ਕੋਈ ਸੇਵਾ ਕਰ ਸਕਦਾ ਸੇਵਾ ਕਰੇ ਸਤਿਗੁਰੂ ਜੀ ਨੇ ਜਦੋਂ ਸਾਰੀਆਂ ਸੰਗਤਾਂ ਗੋਇੰਦਵਾਲ ਸਾਹਿਬ ਇਕੱਤਰ ਹੋਈਆਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਨਾਲ ਲੈ ਕੇ ਜਿੱਥੇ ਅੱਜ ਕੱਲ ਬੌਲੀ ਸਾਹਿਬ ਹੈ ਇਸ ਜਗ੍ਹਾ ਤੇ ਆਏ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਵੀ ਤੁਸੀਂ ਅਰਦਾਸ ਕਰੋ ਬਾਬਾ ਬੁੱਢਾ ਸਾਹਿਬ ਜੀ ਨੇ ਅਰਦਾਸ ਕੀਤੀ ਔਰ ਸਤਿਗੁਰਾਂ ਨੇ ਕਈ ਦੇ ਕੇ ਬਾਬਾ ਬੁੱਢਾ ਜੀ ਨੂੰ ਹੀ ਹੁਕਮ ਲਾਇਆ ਵੀ ਤੁਸੀਂ ਆਪਣੇ ਹੱਥੀਂ ਬੌਲੀ ਸਾਹਿਬ ਦਾ ਟੱਕ ਲਾਓ ਬਾਬਾ ਜੀ ਨੇ ਆਪ ਪਹਿਲਾਂ ਟੱਕ ਲਾ ਕੇ ਮਿੱਟੀ ਦੀ ਟੋਕਰੀ ਭਰ ਕੇ ਸਿਰ ਤੇ ਚੁੱਕ ਕੇ ਬਾਹਰ ਸੁੱਟੀ ਤੇ ਬਾਅਦ ਵਿਚ ਸਾਰੀਆਂ ਸੰਗਤਾਂ ਸੇਵਾ ਵਿਚ ਜੁੜ ਗਈਆਂ ਲਾਹੌਰ ਤੋਂ ਵੀ ਗੁਰੂ ਦੀਆਂ ਸੰਗਤਾਂ ਆਈਆਂ ਹਨ ਜਿੱਥੇ ਜਿੱਥੇ ਖਬਰਾਂ ਪਹੁੰਚੀਆਂ ਸਭ ਗੁਰੂ ਕੇ ਸਿੱਖ ਵਹੀਰਾਂ ਘੱਤ ਕੇ ਗੋਇੰਦਵਾਲ ਸਾਹਿਬ ਪਹੁੰਚੇ ਨੇ ਜੇ ਕੋਈ ਸਿੱਖ ਧੰਨ ਕਰਕੇ ਸੇਵਾ ਕਰ ਸਕਦਾ ਸੀ ਉਨ੍ਹਾਂ ਨੇ ਮਜ਼ਦੂਰਾਂ ਨੂੰ ਮਜ਼ਦੂਰੀ ਤੇ ਲਿਆਂਦਾ ਸ਼ਾਮ ਦੇ ਸਮੇਂ ਮਜ਼ਦੂਰਾਂ ਨੂੰ ਮਜ਼ਦੂਰੀ ਦੇਣੀ ਨਾਲੇ ਮਜ਼ਦੂਰਾਂ ਨੇ ਸੇਵਾ ਕਰਨੀ ਦੁਪਹਿਰ ਸਮੇਂ ਗੁਰੂ ਕੇ ਲੰਗਰਾਂ ਚੋਂ ਲੰਗਰ ਵੀ ਛਕਣੇ ਕਈ ਸੰਗਤਾਂ ਨੇ ਗੁਰੂ ਕੇ ਲੰਗਰਾਂ ਦਾ ਖਰਚਾ ਕਿਉਂਕਿ ਵੱਧ ਗਿਆ ਸੀ ਸੰਗਤ ਬਹੁਤ ਜ਼ਿਆਦਾ ਸੀ ਤੋ ਲੰਗਰ ਦੇ ਵਿਚ ਸਿੱਧਾ ਲਿਆ ਕੇ ਭੇਟ ਕਰਨਾ ਕਿਸੇ ਨੇ ਆਟਾ ਕਿਸੇ ਨੇ ਖੰਡ ਕਿਸੇ ਨੇ ਘਿਓ ਲਿਆ ਕੇ ਭੇਟ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਲੈਣੀਆਂ ਜਿੱਥੇ ਸਾਰੀ ਸੰਗਤ ਸੇਵਾ ਕਰ ਰਹੀ ਹੈ ਉਥੇ ਨਾ ਸਾਰੇ ਸੇਵਾਦਾਰਾਂ ਵਿਚ ਸਭ ਤੋਂ ਮੂਹਰਲੀਆਂ ਕਤਾਰਾਂ ਚ ਸੇਵਾ ਕਰ ਰਹੇ ਨੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਬੜੀ ਭਾਵਨਾ ਨਾਲ ਅਦਬ ਨਾਲ ਸੇਵਾ ਕਰਦੇ ਨੇ ਮਿੱਟੀ ਦੀ ਟੋਕਰੀ ਸਿਰ ਤੇ ਰੱਖ ਕੇ ਚੁੱਕ ਕੇ ਢੋਂਦੇ ਨੇ ਕਈ ਦੇ ਨਾਲ ਆਪ ਮਿੱਟੀ ਦੀ ਖੁਦਾਈ ਕਰਦੇ ਨੇ ਕਦੇ ਆਪਣੇ ਮਨ ਚ ਦੁਨਿਆਵੀ ਰਿਸ਼ਤੇ ਦਾ ਖਿਆਲ ਨਹੀਂ ਲਿਆਉਂਦੇ ਕਿ ਮੇਰਾ ਰਿਸ਼ਤਾ ਗੁਰੂ ਘਰ ਨਾਲ ਕੀ ਹੈ ਸਾਰੇ ਮਾਣ ਛੱਡ ਕੇ ਜਾਤੀ ਦਾ ਅਭਿਮਾਨ ਛੱਡ ਕੇ ਲੋਕ ਲਾਜ ਛੱਡ ਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਬੌਲੀ ਸਾਹਿਬ ਦੀ ਸੇਵਾ ਕਰ ਰਹੇ ਨੇ ਔਰ ਗੁਰੂ ਅਮਰਦਾਸ ਸਾਹਿਬ ਜੀ ਇਹਨਾਂ ਦੀ ਸੇਵਾ ਵੇਖ ਕੇ ਇਹਨਾਂ ਤੇ ਬੜੇ ਪ੍ਰਸੰਨ ਹੋ ਰਹੇ ਨੇ, ਕਿਉਂਕਿ ਨਿਮਾਣੇ ਬਣ ਕੇ ਨਿਤਾਣੇ ਬਣ ਕੇ ਸੇਵਾ ਕਰਨ ਵਾਲਿਆਂ ਤੇ ਸਤਿਗੁਰੂ ਜੀ ਰੀਝਦੇ ਨੇ, ਪ੍ਰਸੰਨ ਹੁੰਦੇ ਨੇ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਤੇ ਵੀ ਬੜੇ ਪ੍ਰਸੰਨ ਹੋ ਰਹੇ ਨੇ। ਉਧਰ ਪਰਖ ਦੀ ਘੜੀ ਵੀ ਆ ਗਈ ਹੈ, ਪਰ ਸ੍ਰੀ ਗੁਰੂ ਰਾਮਦਾਸ ਸਾਹਿਬ ਉਹਨਾਂ ਪਰਖਾਂ ਵਿਚੋਂ ਖਰੇ ਉਤਰਦੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੇ ਦਰ ਘਰ ਦੀ ਇੱਕ ਪਾਵਨ ਕਥਾ, ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਅੰਦਰ ਜਿਹੜਾ ਗੁਰੂ ਅਮਰਦਾਸ ਸਾਹਿਬ ਜੀ ਪ੍ਰਤੀ ਪ੍ਰੇਮ ਹੈ, ਸੇਵਾ ਪ੍ਰਤੀ ਪ੍ਰੇਮ ਹੈ, ਉਸ ਪ੍ਰੇਮ ਦੀ ਕਥਾ ਹੈ। ਸਰਵਣ ਕਰੀਏ ਗੁਰੂ ਚਰਨਾਂ ਕਮਲਾਂ ਵਿਚ ਹਾਜ਼ਰੀ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ ਜੋ ਪਈ ਸ੍ਰੀ ਗੁਰ ਪੂਰਨ ਅੰਤਰ ਜਾਮੀ ਤਿਸਕੀ ਲਖੈ ਸੇਵ ਸਭ ਸਵਾਮੀ।
ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੋ ਪੂਰਨ ਅੰਤਰਯਾਮੀ ਨੇ, ਸਾਰਿਆਂ ਦੇ ਅੰਦਰ ਦੀ ਜਾਣਦੇ ਨੇ। ਜਿਹੜੇ ਸਾਰਿਆਂ ਦੇ ਅੰਦਰ ਦੀ ਜਾਣਦੇ ਨੇ ਉਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਸੇਵਾ ਬਾਰੇ ਵੀ ਜਾਣਦੇ ਨੇ ਵੀ ਉਹ ਕਿੱਡੀ ਭਾਵਨਾ ਨਾਲ ਸੇਵਾ ਕਰ ਰਹੇ ਨੇ, ਕਿਤਨੇ ਅਦਬ ਨਾਲ, ਕਿਤਨੇ ਸਤਿਕਾਰ ਨਾਲ ਸੇਵਾ ਕਰ ਰਹੇ ਹਨ।
ਔਰ ਪਰਪੱਕ ਪ੍ਰੇਮ ਕਰ ਰੂਰਾ ਸ਼ਰਧਾ ਸੁਮਤ ਸੰਗ ਪਰਿਪੂਰਾ।
ਬੜੀ ਭਾਵਨਾ ਨਾਲ ਸ੍ਰੀ ਰਾਮਦਾਸ ਜੀ ਸੇਵਾ ਕਰਦੇ ਨੇ, ਜਿਨ੍ਹਾਂ ਦਾ ਹਿਰਦਾ ਸਤਿਗੁਰੂ ਜੀ ਦੀ ਸ਼ਰਧਾ ਨਾਲ, ਸਤਿਗੁਰਾਂ ਦੀ ਭਾਵਨਾ ਨਾਲ ਪਰਿਪੂਰਨ ਹੋ ਰਿਹਾ ਹੈ। ਹਿਰਦਾ ਗਦਗਦ ਹਿਰਦਾ ਸ਼ਰਧਾ ਨਾਲ ਭਰਿਆ ਹੋਇਆ ਹੈ, ਔਰ ਉਸੇ ਸ਼ਰਧਾ ਭਾਵਨਾ ਦੇ ਸਹਿਤ ਹੋ ਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਗੁਰੂ ਘਰ ਦੀ ਸੇਵਾ ਕਰਦੇ ਨੇ। ਗੋਇੰਦਵਾਲ ਸਾਹਿਬ ਚ ਲੱਗ ਰਹੀ ਬੌਲੀ ਦੀ ਸੇਵਾ ਕਰ ਰਹੇ ਨੇ। ਇਹ ਜਿਹੜਾ ਗੁਰੂ ਘਰ ਵਿਚ ਇਕ ਮਹਾਨ ਤੀਰਥ ਲੱਗ ਰਿਹਾ, ਉਸ ਤੀਰਥ ਦੀ ਸੇਵਾ ਕਰ ਰਹੇ ਹਨ।
ਪਰਮ ਲਾਭ ਸੇਵਾ ਕੋ ਜਾਣੈ ਸ੍ਰੀ ਸਤਿਗੁਰ ਸਭ ਭੇਵ ਪਛਾਣੈ।
ਔਰ ਇਹ ਭਾਵਨਾ ਰੱਖ ਕੇ ਸੇਵਾ ਕਰ ਰਹੇ ਨੇ ਵੀ ਇਹ ਗੁਰੂ ਘਰ ਦੀ ਜਿਹੜੀ ਸੇਵਾ ਹੈ, ਇਸ ਸੇਵਾ ਦਾ ਬੜਾ ਵੱਡਾ ਮਹਾਤਮ ਹੈ, ਗੁਰੂ ਘਰ ਦੀ ਇਸ ਸੇਵਾ ਦਾ ਬੜਾ ਵੱਡਾ ਪੁੰਨ ਹੈ, ਇਹ ਸੇਵਾ ਵੱਡਿਆਂ ਭਾਗਾਂ ਵਾਲਿਆਂ ਨੂੰ ਨਸੀਬ ਹੁੰਦੀ ਹੈ। ਇਹੋ ਜਿਹੀ ਭਾਵਨਾ ਰੱਖ ਕੇ, ਦਿਲ ਦੇ ਵਿਚ ਇਹੋ ਜਿਹੀ ਕਾਮਨਾ ਰੱਖ ਕੇ ਸੇਵਾ ਕਰਦੇ ਨੇ। ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੋ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਭੇਵ ਨੂੰ ਭਲੀ ਪ੍ਰਕਾਰ ਨਾਲ ਜਾਣਦੇ ਨੇ, ਉਨ੍ਹਾਂ ਦੇ ਅੰਦਰ ਦੀ ਮਹਿਮਾ ਨੂੰ ਜਾਣਦੇ ਨੇ। ਇਕ ਗੁਰੂ ਹੀ ਦੂਸਰੇ ਗੁਰੂ ਦੀ ਗੱਤ ਜਾਣ ਸਕਦਾ ਹੈ। ਸਿੱਖ ਦੇ ਵਿਚ ਇਤਨੀ ਤੀਬਰ ਸੋਚ ਨਹੀਂ ਹੈ, ਇਤਨੀ ਉੱਚੀ ਸੁਰਤ ਨਹੀਂ ਹੈ ਕਿ ਉਹ ਗੁਰੂ ਦੀ ਗੱਤ ਜਾਣ ਸਕੇ। ਗੁਰੂ ਰਾਮਦਾਸ ਸਾਹਿਬ ਆਪ ਗੁਰੂ ਪਰਮੇਸ਼ਰ ਨੇ, ਇਸ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਦੇ ਅੰਦਰ ਦੇ ਭੇਵ ਨੂੰ ਭਲੀ ਪ੍ਰਕਾਰ ਨਾਲ ਜਾਣਦੇ ਹਨ।
ਕਿਤਕ ਕਾਲ ਬੀਤਾ ਲਗ ਸੇਵਾ ਲੇਸ਼ ਮਾਤਰ ਜਿਸਨੇ ਅੰਗ ਮੇਵਾ।
ਇਸੇ ਤਰ੍ਹਾਂ ਕੁਝ ਸਮਾਂ ਸੇਵਾ ਕਰਦਿਆਂ ਬਤੀਤ ਹੋ ਗਿਆ ਹੈ, ਐਸੇ ਸਤਿਗੁਰੂ ਗੁਰੂ ਰਾਮਦਾਸ ਜੀ ਨੂੰ ਸੇਵਾ ਕਰਦਿਆਂ ਕੁਝ ਸਮਾਂ ਬੀਤ ਗਿਆ, ਜਿਨ੍ਹਾਂ ਦੇ ਅੰਦਰ ਰੰਚਕ ਮਾਤਰ ਵੀ ਅਹੰਕਾਰ ਦੀ ਬਿਰਤੀ ਨਹੀਂ ਹੈ ਕਿ ਮੈਂ ਗੁਰੂ ਘਰ ਦਾ ਦਮਾਦ ਹਾਂ, ਮੇਰਾ ਗੁਰੂ ਘਰ ਦੇ ਵਿਚ ਜਵਾਈ ਦਾ ਰਿਸ਼ਤਾ ਹੈ। ਕਦੇ ਇਹ ਖਿਆਲਾਤ, ਇਹ ਬਿਰਤੀ ਆਪਣੇ ਹਿਰਦੇ ਚ ਉੱਠਣ ਨਹੀਂ ਦਿੱਤੀ ਗੁਰੂ ਰਾਮਦਾਸ ਜੀ ਨੇ, ਕਦੇ ਵੀ ਆਪਣੇ ਮਨ ਵਿਚ ਹੰਕਾਰ ਦਾ ਲੇਸ਼ ਤੱਕ ਵੀ ਆਉਣ ਨਹੀਂ ਦਿੱਤਾ।
ਲਾਪੁਰ ਗੰਗ ਜਾਤ ਗਨ ਗੰਗਾ ਆਏ ਕੀਓ ਡੇਰਾ ਥਲ ਚੰਗਾ।
ਖਾਲਸਾ ਜੀ, ਇਧਰ ਸਤਿਗੁਰਾਂ ਦੇ ਕੁਝ ਸੰਗੀ ਸਾਥੀ ਸਨ ਗੁਰੂ ਰਾਮਦਾਸ ਸਾਹਿਬ ਜੀ ਦੇ, ਜਿਹੜੇ ਲਾਹੌਰ ਦੇ ਰਹਿਣ ਵਾਲੇ ਸਨ, ਉਹ ਕਿਤੇ ਗੰਗਾ ਜਾ ਰਹੇ ਸੀ, ਗੰਗਾ ਦੀ ਯਾਤਰਾ ਵਾਸਤੇ ਵੀ ਅਸੀਂ ਗੰਗਾ ਚ ਇਸ਼ਨਾਨ ਕਰਾਈਏ, ਇਹ ਇੱਛਾ ਰੱਖ ਕੇ ਕਿਤੇ ਗੰਗਾ ਨੂੰ ਜਾਂਦੇ ਆ। ਇੱਥੇ ਰਸਤੇ ਵਿਚ ਉਨ੍ਹਾਂ ਨੇ ਆਖਿਆ ਵੀ ਇਹ ਭਲੀ ਥਾਂ ਹੈ, ਚੰਗੀ ਥਾਂ ਹੈ, ਗੋਇੰਦਵਾਲ ਸਾਹਿਬ ਬਿਆਸ ਦਰਿਆ ਦੇ ਕੰਢੇ ਤੇ ਨਗਰ ਹੈ, ਇੱਥੇ ਸਾਨੂੰ ਡੇਰਾ ਕਰਨਾ ਚਾਹੀਦਾ ਹੈ। ਇਹ ਇੱਛਾ ਰੱਖ ਕੇ ਉਹ ਗੰਗਾ ਜਾਣ ਵਾਲੇ ਜਿਹੜੇ ਲਾਹੌਰ ਤੋਂ ਸਤਿਗੁਰਾਂ ਦੇ ਸੰਗੀ ਸਾਥੀ ਸੀ, ਉਨ੍ਹਾਂ ਨੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਡੇਰਾ ਕਰਨ ਵਾਸਤੇ ਇੱਛਾ ਕੀਤੀ।
ਬੋਸਨ ਬੰਦੀ ਹੈ ਤਿੰਨ ਵਾਹੇ ਰਾਮਦਾਸ ਕੇ ਮੇਲੀ ਆਏ।
ਇਹਨਾਂ ਵਿਚੋਂ ਜਿਹੜੇ ਲਾਹੌਰ ਤੋਂ ਇਹ ਯਾਤਰੂ ਆਏ ਨੇ, ਇਨ੍ਹਾਂ ਵਿੱਚੋਂ ਬਹੁਤ ਸਾਰੇ ਸਤਿਗੁਰਾਂ ਦੇ ਰਿਸ਼ਤੇਦਾਰ ਨੇ ਗੁਰੂ ਰਾਮਦਾਸ ਸਾਹਿਬ ਦੇ, ਬਹੁਤ ਸਾਰੇ ਸੰਬੰਧੀ ਵੀ ਨੇ ਤੇ ਬਹੁਤ ਸਾਰੇ ਸਤਿਗੁਰਾਂ ਦੇ ਮਿਲਣਸਾਰ ਵੀ ਨੇ ਜਿਹੜੇ ਸਤਿਗੁਰਾਂ ਦੇ ਮੇਲੀ ਨੇ। ਮਹਾਰਾਜ ਜੀ ਦੇ ਨਾਲ ਬਚਪਨ ਵਿਚ ਖੇਡਦੇ ਸਨ, ਉਹ ਬਾਲ ਲੀਲਾ ਕਰਦੇ ਸਨ, ਉਹ ਸਤਿਗੁਰਾਂ ਦੇ ਜਿਹੜੇ ਬਚਪਨ ਦੇ ਸਾਥੀ ਮੇਲੀ ਨੇ, ਉਹ ਵੀ ਸਤਿਗੁਰੂ ਜੀ ਦੇ ਨਾਲ ਇੱਥੇ ਮਿਲਣ ਵਾਸਤੇ ਗੰਗਾ ਦੀ ਯਾਤਰਾ ਕਰਨ ਵਾਸਤੇ ਉਹ ਯਾਤਰੂ ਆਏ ਹੋਏ ਨੇ।
ਕੋ ਗਿਆਤੀ ਰਾਤਾ ਹੈ ਕੋਈ,
ਕੋਈ ਰਿਸ਼ਤੇਦਾਰ ਹੈ, ਕੋਈ ਸਤਿਗੁਰਾਂ ਦਾ ਰਿਸ਼ਤੇ ਵਿਚ ਭਰਾ ਲੱਗਦਾ ਹੈ।
ਸੋਡ ਬੰਸ ਕੇ ਨਰ ਬਰਸੋਈ,
ਇਹ ਸਾਰੇ ਸੋਢੀਆਂ ਦੇ ਪਰਿਵਾਰ ਨੇ। ਗੁਰੂ ਰਾਮਦਾਸ ਸਾਹਿਬ ਜੀ ਦਾ ਸਾਰਾ ਸ਼ਰੀਕਾ ਜਿਹੜੇ ਸੋਢੀਆਂ ਦੀ ਵੰਸ਼ ਦੇ ਵਿਚੋਂ ਸਨ, ਕੋਈ ਚਾਚੇ ਦਾ ਪੁੱਤਰ ਹੈ, ਕੋਈ ਤਾਏ ਦਾ ਪੁੱਤਰ ਹੈ, ਕੋਈ ਚਾਚਾ ਹੈ, ਕੋਈ ਤਾਇਆ ਹੈ, ਏਦਾਂ ਸਾਰੇ ਰਿਸ਼ਤੇਦਾਰ ਸੰਬੰਧੀ ਜਿਹੜੇ ਗੁਰੂ ਰਾਮਦਾਸ ਸਾਹਿਬ ਜੀ ਦੇ ਲਾਹੌਰ ਦੇ ਰਹਿਣ ਵਾਲੇ ਸੀ, ਉਹ ਗੰਗਾ ਦੀ ਯਾਤਰਾ ਨੂੰ ਜਾ ਰਹੇ ਸਨ। ਗੋਇੰਦਵਾਲ ਸਾਹਿਬ ਕੋਲ ਆ ਕੇ ਉਨ੍ਹਾਂ ਦੇ ਮਨ ਚ ਸੰਕਲਪ ਉਠਿਆ ਵੀ ਆਪਾਂ ਇਹ ਜੰਗੀ ਜਗ੍ਹਾ ਹੈ, ਵਧੀਆ ਥਾਂ ਆ, ਇੱਥੇ ਡੇਰਾ ਕਰੀਏ। ਉਹ ਜਿੰਨੇ ਸੰਬੰਧੀ ਸਨ ਰਿਸ਼ਤੇਦਾਰ ਨੇ ਗੁਰੂ ਰਾਮਦਾਸ ਸਾਹਿਬ ਜੀ ਦੇ,
ਕੀਤਕ ਤਿਨ ਮੈਂ ਸਖਾ ਸਬੰਸ, ਕੀਤਕ ਪ੍ਰਥਮ ਪੜੋਸੀ ਹੰਤ।
ਕਈ ਸਤਿਗੁਰਾਂ ਦੇ ਬਾਲ ਸਖਾਈ ਮਿੱਤਰ ਨੇ ਜਿਹੜੇ ਸਤਿਗੁਰਾਂ ਦੇ ਨਾਲ ਖੇਡਦੇ ਸਨ, ਤੇ ਬਹੁਤ ਸਾਰੇ ਮਿੱਤਰ ਸੀ ਸਤਿਗੁਰਾਂ ਦੇ, ਤੇ ਬਹੁਤੇ ਸਤਿਗੁਰਾਂ ਦੇ ਪੜੋਸੀ ਸੀ ਜਿਹੜੇ ਸਤਿਗੁਰਾਂ ਦੇ ਘਰ ਦੇ ਨੇੜੇ ਰਹਿਣ ਵਾਲੇ ਸਨ। ਮਹਾਰਾਜ ਜੀ ਦੇ ਪੜੋਸੀ ਵੀ ਇਨ੍ਹਾਂ ਦੇ ਵਿਚ ਆਏ ਹੋਏ ਨੇ।
ਕੀਤਕ ਬਿਰਦ ਹੈ ਹਿਤਕਾਰੀ, ਪਿਖਨ ਮਾਤਰ ਹੀ ਕੀਤਕ ਚਿਨਾਰੇ।
ਕਈਆਂ ਦੇ ਉਮਰ ਵਡੇਰੀ ਹੈ, ਬਿਰਦ ਨੇ, ਗੁਰੂ ਰਾਮਦਾਸ ਸਾਹਿਬ ਜੀ ਦੇ ਬਜੁਰਗ ਨੇ, ਕੋਈ ਰਿਸ਼ਤੇ ਚ ਦਾਦਾ ਲੱਗਦਾ ਹੈ, ਕੋਈ ਦਾਦੇ ਦਾ ਭਾਈ ਲੱਗਦਾ ਹੈ, ਏਦਾਂ ਉਹ ਜਿਹੜੇ ਰਿਸ਼ਤੇਦਾਰ ਬਜੁਰਗ ਨੇ ਉਨ੍ਹਾਂ ਦੇ ਮਨ ਚ ਵੀ ਇੱਛਾ ਹੋਈ ਕਿ ਆਪਣਾ ਇੱਥੇ ਰਿਸ਼ਤੇਦਾਰ ਰਹਿੰਦਾ। ਕੋਈ ਕਹਿੰਦਾ ਆਪਣਾ ਭਤੀਜਾ ਰਹਿੰਦਾ, ਦੂਜਾ ਕਹਿੰਦਾ ਸਾਡਾ ਪੋਤਰਾ ਰਹਿੰਦਾ, ਇੱਕ ਕਹਿੰਦਾ ਸਾਡਾ ਭਾਈ ਹੈ ਸ੍ਰੀ ਰਾਮਦਾਸ, ਤੇ ਉਹ ਇੱਥੇ ਗੋਇੰਦਵਾਲ ਸਾਹਿਬ ਚ ਰਹਿੰਦੇ ਨੇ ਤੇ ਆਪਾਂ ਉਨ੍ਹਾਂ ਨੂੰ ਮਿਲ ਕੇ ਚੱਲੀਏ। ਜਿਹੜੇ ਬਜੁਰਗ ਸਨ ਉਨ੍ਹਾਂ ਦੇ ਵੀ ਮਨ ਚ ਖਿਆਲ ਹੋਇਆ ਵੀ ਚਲੋ ਇਹ ਹਰੀਦਾਸ ਦਾ ਪੁੱਤਰ ਹੈ ਤੇ ਆਪਾਂ ਨੂੰ ਵੇਖਣਾ ਚਾਹੀਦਾ, ਆਪਾਂ ਨੂੰ ਉਨ੍ਹਾਂ ਨੂੰ ਮਿਲਣਾ ਚਾਹੀਦਾ। ਇਹ ਭਾਵਨਾ ਉਨ੍ਹਾਂ ਨੇ ਆਪਣੇ ਮਨ ਦੇ ਵਿਚ ਪ੍ਰਗਟ ਕੀਤੀ ਹੈ।
ਚੱਚੇ ਕਿਤਕ ਕੁਲ ਮੈਂ ਸਭ ਮਿਲਦੇ ਹਿਤ ਆਏ ਸੁਚੈ ਕੇ।
ਸਤਿਗੁਰਾਂ ਦੇ ਤਾਏ ਨੇ, ਚਾਚੇ ਨੇ, ਬਾਬੇ ਹਰਦਾਸ ਦੇ ਭਰਾ ਸਨ ਤੇ ਚਾਚੇ ਤਾਏ ਜਿੰਨੇ ਸੰਬੰਧੀ ਸਾਰੇ ਮਿਲ ਕੇ ਇਕੱਠੇ ਹੋ ਕੇ ਗੋਇੰਦਵਾਲ ਸਾਹਿਬ ਸਤਿਗੁਰੂ ਗੁਰੂ ਰਾਮਦਾਸ ਜੀ ਨੂੰ ਮਿਲਣ ਵਾਸਤੇ ਪੁੱਜੇ ਨੇ। ਜਾਣਾ ਤਾਂ ਇਨ੍ਹਾਂ ਨੇ ਅੱਗੇ ਸੀ ਗੰਗਾ ਦੀ ਯਾਤਰਾ ਨੂੰ, ਪਰ ਇਨ੍ਹਾਂ ਨੇ ਆਖਿਆ ਵੀ ਇੱਥੇ ਰਸਤੇ ਚ ਨਗਰ ਹੈ, ਇੱਥੇ ਡੇਰਾ ਕਰਾਂਗੇ, ਨਾਲੇ ਸਾਡਾ ਇੱਥੇ ਰਿਸ਼ਤੇਦਾਰ ਵਿਆਹਿਆ ਹੋਇਆ ਸ੍ਰੀ ਰਾਮਦਾਸ ਜੀ, ਉਹਨੂੰ ਵੀ ਇੱਥੇ ਮਿਲਦੇ ਜਾਵਾਂਗੇ।
ਕਹਿਤ ਪਰਸ ਪਰ ਮਿਲ ਕੇ ਬ੍ਰਿੰਦਾ ਇਆਂ ਬਸੈ ਹਰਦਾਸ ਸੁਨੰਦ।
ਜਿੰਨੇ ਸਤਿਗੁਰਾਂ ਦੇ ਸੰਬੰਧੀ ਸੀ ਨਾ ਆਪਸ ਵਿਚ ਮਿਲ ਕੇ ਇੱਕ ਦੂਜੇ ਨਾਲ ਗੱਲਾਂ ਕਰਦੇ, ਕਹਿੰਦੇ ਆ ਜਿਹੜਾ ਸਾਹਮਣੇ ਨਗਰ ਹੈ ਇਹ ਗੋਇੰਦਵਾਲ ਸਾਹਿਬ ਨਗਰ ਹੈ ਨਾ, ਕਹਿੰਦੇ ਜੀ ਹਾਂ ਇਹ ਗੋਇੰਦਵਾਲ ਸਾਹਿਬ ਨਗਰ ਹੈ। ਦੂਜਾ ਬੋਲਿਆ ਵੀ ਇਸ ਨਗਰ ਦੇ ਵਿਚ ਤਾਂ ਆਪਣੇ ਹਰਦਾਸ ਦਾ ਪੁੱਤਰ ਵਿਆਹਿਆ ਹੋਇਆ, ਪਿਤਾ ਹਰਦਾਸ ਜੀ ਨੂੰ ਹੁਣ ਉਹ ਤਾਂ ਆਪਣੇ ਭਰਾ ਸਮਝ ਕੇ ਹੀ ਗੱਲ ਕਰਦੇ ਨੇ, ਕਿਉਂਕਿ ਪਿਤਾ ਹਰਦਾਸ ਜੀ ਉਸ ਵੇਲੇ ਦੁਨੀਆਂ ਚ ਨਹੀਂ, ਸੱਚਖੰਡ ਚਲੇ ਗਏ ਸਨ ਜਦੋਂ ਦਾ ਇਹ ਬਚਨ ਹੈ। ਕਹਿੰਦੇ ਜੀ ਇਹ ਉਹੀ ਨਗਰ ਹੈ ਜਿੱਥੇ ਸਾਡੇ ਹਰੀਦਾਸ ਜੀ ਦੇ ਸਪੁੱਤਰ ਸ੍ਰੀ ਰਾਮਦਾਸ ਜੀ ਵਿਆਹੇ ਹੋਏ ਹਨ।
ਸ੍ਰੀ ਗੁਰੂ ਅਮਰਲੀਨ ਗੋਰੇ ਆਏ ਨਗਰੀ ਗੋਇੰਦਵਾਲ ਬਸਾਏ।
ਆ ਜਿਹੜਾ ਗੋਇੰਦਵਾਲ ਸਾਹਿਬ ਨਗਰ ਹੈ, ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰਿਆਈ ਲੈ ਕੇ ਤੇ ਇਹ ਨਗਰ ਉਨ੍ਹਾਂ ਨੇ ਵਸਾਇਆ ਹੋਇਆ, ਤੇ ਸ੍ਰੀ ਅਮਰਦਾਸ ਜੀ ਰਿਸ਼ਤੇ ਚ ਸ੍ਰੀ ਰਾਮਦਾਸ ਜੀ ਦੇ ਸਸੁਰ ਲੱਗਦੇ ਨੇ, ਇਸ ਕਰਕੇ ਸਾਡਾ ਇੱਥੇ ਬੜਾ ਮਾਣ ਸਤਿਕਾਰ ਵੀ ਹੋਵੇਗਾ ਵੀ ਸਾਡਾ ਇੱਥੇ ਪੁੱਤਰ ਵਿਆਹਿਆ ਹੋਇਆ, ਸਾਡਾ ਇੱਥੇ ਭਤੀਜਾ ਵਿਆਹਿਆ ਹੋਇਆ, ਬੱਚਾ ਵਿਆਹਿਆ ਹੋਇਆ, ਤੇ ਇਹ ਜਿਹੜਾ ਨਗਰ ਹੈ ਗੋਇੰਦਵਾਲ ਸਾਹਿਬ ਇਹ ਸ੍ਰੀ ਅਮਰਦਾਸ ਜੀ ਦਾ ਵਸਾਇਆ ਹੋਇਆ ਹੈ।
ਗੁਰ ਕੋ ਹੈ ਅਲੰਬ ਸੁਖ ਲਿਓ ਘਰ ਸਸਰਾਲ ਆਨ ਸੋਰਿਓ।
ਸਾਡਾ ਜਿਹੜਾ ਭਤੀਜਾ ਪੁੱਤਰ ਹੈ ਸ੍ਰੀ ਰਾਮਦਾਸ ਉਹ ਇੱਥੇ ਆ ਕੇ ਰਹਿ ਰਿਹਾ, ਉਹਨੇ ਆਪਣੇ ਗੁਰੂ ਦਾ ਆਸਰਾ ਲਿਆ ਹੋਇਆ ਸ੍ਰੀ ਅਮਰਦਾਸ ਜੀ ਦਾ, ਉਨ੍ਹਾਂ ਦਾ ਆਸਰਾ ਲੈ ਕੇ ਉਹ ਇਸ ਜਗ੍ਹਾ ਤੇ ਇਸ ਨਗਰ ਦੇ ਵਿਚ ਰਹਿ ਰਹੇ ਨੇ, ਇੱਥੇ ਉਹ ਨਿਵਾਸ ਕਰ ਰਹੇ ਨੇ, ਇੱਥੇ ਹੀ ਉਹ ਸਹੁਰੇ ਘਰ ਦੇ ਵਿੱਚ ਆ ਕੇ ਘਰ ਜਵਾਈ ਬਣੇ ਹੋਏ ਨੇ।
ਬਡੋ ਪ੍ਰਾਚੀਨ ਕੋ ਸਹਾਰੀ ਪਿਸਤਾਨ ਲਾ ਪੁਰੀ ਮਜਾਰੇ।
ਰਾਮਦਾਸ ਜੀ ਦਾ ਜਿਹੜਾ ਵੱਡਾ ਭਰਾ ਆ ਉਹਦਾ ਨਾਂ ਹੈ ਸਹਾਰੀ ਮੱਲ, ਤੇ ਜਿਹੜਾ ਸਹਾਰੀ ਮੱਲ ਹੈ ਉਹ ਇਸ ਵਕਤ ਲਾਹੌਰ ਦੇ ਵਿੱਚ ਆਪਣੇ ਕੋਲ ਹੀ ਰਹਿੰਦਾ। ਉਹ ਇਹਨਾਂ ਦੇ ਪਿਤਾ ਦੇ ਸਥਾਨ ਤੇ ਤਾਂ ਹੁਣ ਉਹੀ ਹੈ ਨਾ ਵੱਡਾ ਭਰਾ ਹੈ, ਪਿਤਾ ਜੀ ਤਾਂ ਇਹਨਾਂ ਦੇ ਰਹੇ ਨਹੀਂ, ਤੇ ਪਿਤਾ ਦੀ ਥਾਂ ਤੇ ਇਸ ਵਕਤ ਇਹਨਾਂ ਦਾ ਜਿਹੜਾ ਵੱਡਾ ਭਾਈ ਹੈ ਵੱਡਾ ਭਰਾ ਹੈ ਸਹਾਰੀ ਮੱਲ ਉਹਦਾ ਨਾਂ ਹੈ, ਉਹ ਇਸ ਵਕਤ ਲਾਹੌਰ ਦੇ ਵਿੱਚ ਸਾਡੇ ਕੋਲ ਰਹਿ ਰਹੇ ਨੇ।
ਆਪਣੇ ਸਗਰੇ ਸਦਨ ਸੰਵਾਰੇ ਰਹੋ ਸੁਧਿਰ ਗਿਆ ਤੀਨ ਮਜਾਰੇ।
ਉਹਨਾਂ ਨੇ ਆਪਣੇ ਸਾਰੇ ਪਰਿਵਾਰ ਦੀ ਸੇਵਾ ਸੰਭਾਲ ਕੀਤੀ, ਘਰ ਸੰਭਾਲਿਆ, ਇਹ ਤਾਂ ਇੱਥੇ ਆ ਗਏ ਨੇ ਗੁਰੂ ਅਮਰਦਾਸ ਜੀ ਦੇ ਕੋਲ ਆ ਕੇ ਰਹਿਣ ਲੱਗ ਪਏ ਨੇ, ਘਰ ਜਵਾਈ ਬਣ ਗਏ ਨੇ। ਪਰ ਇਹਨਾਂ ਦੇ ਵੱਡੇ ਭਰਾ ਨੇ ਉੱਥੇ ਪਿੱਛੇ ਸਾਰਾ ਘਰ ਬਾਰ ਸੰਭਾਲਿਆ, ਉਹਨਾਂ ਨੇ ਆਪਣੇ ਪਿਤਾ ਦਾ ਸਾਰਾ ਪਰਿਵਾਰ ਜਿੰਨੀਆਂ ਜਿੰਮੇਵਾਰੀਆਂ ਪਿਤਾ ਵਾਲੀਆਂ ਸਨ ਉਹ ਇਹਦਿਆਂ ਦੇ ਵੱਡੇ ਭਰਾ ਸਹਾਰੀ ਮੱਲ ਨੇ ਉੱਥੇ ਸੰਭਾਲੀਆਂ ਨੇ, ਲਾਹੌਰ ਰਹਿ ਕੇ ਉਹ ਸੰਭਾਲ ਰਹੇ ਨੇ।
ਆਨ ਬਸਿਓ ਇਹ ਤਜਪੁਰ ਭਲੋ,
ਇਹ ਆਪਣਾ ਨਗਰ ਛੱਡ ਕੇ, ਭਲਾ ਨਗਰ ਛੱਡ ਕੇ, ਏਡਾ ਵਧੀਆ ਨਗਰ ਆ ਲਾਹੌਰ, ਤੇ ਲਾਹੌਰ ਨੂੰ ਛੱਡ ਕੇ ਇੱਥੇ ਆ ਕੇ ਵਸਣ ਲੱਗ
ਪਿਆ।
ਕਹਿੰਦੇ ਚਲੋ ਚੱਲ ਕੇ ਵੇਖੀਏ ਵੀ ਉਹਦਾ ਹਾਲ ਕੀ ਹੈ। ਉਹ ਜਿੰਨੇ ਸਰਬੰਧੀ ਰਿਸ਼ਤੇਦਾਰ ਸੀ ਨਾ, ਕਹਿੰਦੇ ਵੀ ਚਲੋ ਵੇਖੀਏ ਵੀ ਚੱਲ ਕੇ ਉਹਦਾ ਹਾਲ ਕੀ ਹੈ। ਉਦੋਂ ਨੀ ਸੀ ਜਾਣਿਆ ਇਹਨਾਂ ਨੇ ਵੀ ਜਦੋਂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਬਾਜ਼ਾਰਾਂ ਦੇ ਵਿੱਚ ਅਨਾਥਾਂ ਵਾਂਗੂ ਘੁੰਗਣੀਆਂ ਵੇਚਦੇ ਸੀ, ਉਦੋਂ ਨੀ ਸੀ ਸਿਆਣਿਆ। ਅੱਜ ਇਹਨਾਂ ਨੂੰ ਯਾਦ ਆਈ, ਕਹਿੰਦੇ ਜੀ ਸਾਡਾ ਰਿਸ਼ਤੇਦਾਰ ਹੈ, ਚਲੋ ਚੱਲ ਕੇ ਵੇਖੀਏ ਵੀ ਇੱਥੇ ਉਹ ਰਹਿ ਰਿਹਾ ਗੋਇੰਦਵਾਲ ਸਾਹਿਬ ਚ, ਉਹਦਾ ਹਾਲ ਚਾਲ ਵੇਖ ਚੱਲੀਏ, ਵੇਖੀਏ ਉਹਦੀ ਕੀ ਹਾਲਤ ਹੈ, ਇੱਥੇ ਕਿਵੇਂ ਰਹਿ ਰਿਹਾ।
ਵਾਦ ਕੇ ਘਾਟ ਸਮਿੱਧੀ ਚੈਂਤੇ,
ਉਹਨੇ ਆਪਣੇ ਲਾਹੌਰ ਨਗਰ ਤੋਂ ਇੱਥੇ ਆ ਕੇ ਕੋਈ ਤਰੱਕੀ ਕੀਤੀ ਹੈ ਜਾਂ ਘਾਟਾ ਹੀ ਖੱਟਿਆ, ਕੋਈ ਮੁਨਾਫਾ ਖੱਟਿਆ, ਜਾਂ ਹੋ ਸਕਦਾ ਵੀ ਇੱਥੇ ਉਹਨੂੰ ਲਾਭ ਹੋਇਆ ਹੋਵੇ, ਇੱਥੇ ਮੁਨਾਫਾ ਖੱਟਿਆ ਹੋਵੇ, ਇੱਥੇ ਉਹਨੂੰ ਲਾਭ ਹੋਇਆ ਜਾਂ ਹਾਨੀ ਹੋਈ ਹੈ, ਇਹ ਤਾਂ ਹੁਣ ਚੱਲ ਕੇ ਵੇਖ ਕੇ ਹੀ ਪਤਾ ਲੱਗੇਗਾ।
ਕਿਸ ਬਿਦ ਭਇਓ ਆਏ ਇੱਥੇ ਰਹਤੇ,
ਇੱਥੇ ਆ ਕੇ ਕਿਵੇਂ ਰਹਿ ਰਿਹਾ ਉਹ, ਇੱਥੇ ਕਿਵੇਂ ਨਿਰਵਾਹ ਕਰ ਰਿਹਾ, ਇਹ ਭਲੀ ਪ੍ਰਕਾਰ ਨਾਲ ਚੱਲ ਕੇ ਆਪਾਂ ਇਸ ਨਗਰ ਵਿੱਚ ਜਾ ਕੇ ਵੇਖੀਏ।
ਕਿਰਤ ਕੌਣ ਸੀ ਕਰਤ ਬਸੰਤਾ, ਜਿਸ ਤੇ ਗ੍ਰਸਤ ਕੋ ਨਿਕਾਰ ਨਿਭੰਤਾ।
ਇੱਥੇ ਰਹਿ ਕੇ ਉਹ ਕਿਹੜੀ ਕਿਰਤ ਕਰਦਾ, ਕੰਮ ਕਾਰ ਕੀ ਕਰਦਾ ਹੋਣਾ, ਇੱਥੇ ਇਸ ਨਗਰ ਦੇ ਵਿੱਚ ਕੀ ਕਿਰਤ ਵਿਰਤ ਕਰਦਾ ਹੋਣਾ, ਕਿਉਂਕਿ ਉਹ ਤਾਂ ਗ੍ਰਸਤੀ ਹੈ, ਤੇ ਗ੍ਰਸਤੀਆਂ ਦੇ ਜਿਹੜੇ ਘਰਾਂ ਦੇ ਕੰਮ ਕਾਰ ਨੇ ਉਹ ਤਾਂ ਕਿਰਤ ਬਿਨਾਂ ਨੀ ਨਾ ਨਿਭਦੇ, ਕਿਰਤ ਵਿਰਤ ਕਰਕੇ ਹੀ ਘਰਾਂ ਦੀਆਂ ਜਿੰਮੇਵਾਰੀਆਂ ਸਾਰੀਆਂ ਗ੍ਰਸਤੀਆਂ ਨੂੰ ਨਿਭਾਣੀਆਂ ਪੈਂਦੀਆਂ ਨੇ। ਉਹ ਆਪਣੇ ਗ੍ਰਸਤ ਧਰਮ ਨੂੰ ਇੱਥੇ ਰਹਿ ਕੇ ਕਿਵੇਂ ਨਿਭਾ ਰਹੇ ਨੇ, ਇੱਥੇ ਰਹਿ ਕੇ ਕੀ ਕਿਰਤ ਬਿਰਤ ਕਰ ਰਹੇ ਨੇ, ਇਹ ਸਭ ਕੁਝ ਆਪਾਂ ਨੂੰ ਚੱਲ ਕੇ ਵੇਖਣਾ ਚਾਹੀਦਾ।
ਇਤਿਆਦਿਕ ਕਹਿ ਆਪਸ ਮਈਆ, ਸਨੇ ਸਨੇ ਆਵਤ ਭੇਤਈਆ।
ਇਤਿਆਦਿਕ ਆਪਸ ਵਿੱਚ ਹੀ ਗੱਲਾਂ ਕਰਕੇ ਨਾ, ਸਨੇ ਸਨੇ ਸਹਿਜੇ ਸਹਿਜੇ, ਇਹ ਚਲਦਿਆਂ ਚਲਦਿਆਂ ਸ੍ਰੀ ਗੋਇੰਦਵਾਲ ਸਾਹਿਬ ਨਗਰ ਵਿੱਚ ਪਹੁੰਚ ਗਏ। ਇਹ ਜਿੰਨੇ ਸਤਿਗੁਰਾਂ ਦੇ ਚਾਚੇ ਤਾਏ ਦਾਦੇ ਸਰਬੰਧੀ ਮਿੱਤਰ ਭਰਾ ਬਾਲ ਸਖਾਈ ਮਿੱਤਰ ਸਾਰੇ ਜਿੰਨੇ ਸਨ ਇਕੱਠੇ ਹੋ ਕੇ ਆਏ ਹੋਏ, ਅੱਗੇ ਜਾ ਰਹੇ ਸੀ ਗੰਗਾ ਦੀ ਯਾਤਰਾ ਨੂੰ, ਕਹਿੰਦੇ ਇੱਥੇ ਅਟਕ ਚੱਲਨੇ ਆ, ਰਾਤ ਇੱਥੇ ਰਹਾਂਗੇ। ਇਹ ਜਿੰਨੇ ਰਿਸ਼ਤੇਦਾਰ ਸੰਬੰਧੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਮਿਲਣ ਵਾਸਤੇ, ਮਹਾਰਾਜ ਜੀ ਦਾ ਹਾਲ ਚਾਲ ਵੇਖਣ ਵਾਸਤੇ ਗੱਲਾਂ ਬਾਤਾਂ ਆਪੋ ਵਿਚ ਕਰਦਿਆਂ ਇਹ ਗੋਇੰਦਵਾਲ ਸਾਹਿਬ ਨਗਰ ਦੇ ਵਿਚ ਪਹੁੰਚੇ ਹਨ।
ਜਹਾਂ ਕਾਰ ਬਾਪੀ ਸੁਕਮਾ ਮੈਂ, ਤਰੇ ਟੋਕਰੀ ਸਿਰ ਪਰ ਆਵੇ।
ਚੱਲ ਕੇ ਉਥੇ ਪਹੁੰਚੇ ਸਿੱਧਾ ਜਿੱਥੇ ਸ੍ਰੀ ਗੋਇੰਦਵਾਲ ਸਾਹਿਬ ਚ ਮਹਾਰਾਜ ਜੀ ਦੀ ਬੌਲੀ ਦੀ ਸੇਵਾ ਚੱਲ ਰਹੀ ਹੈ, ਬੌਲੀ ਸਾਹਿਬ ਦੀ ਸੇਵਾ ਹੋ ਰਹੀ ਹੈ। ਜਦੋਂ ਇਹ ਚੱਲ ਕੇ ਆਏ ਤੇ ਸਭ ਤੋਂ ਪਹਿਲਾਂ ਪਰਮੇਸ਼ਰ ਵੱਲੋਂ ਹੀ ਖੇਡ ਬਣੀ ਕਿ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਇਹਨਾਂ ਨੂੰ ਅੱਗੋਂ ਮਿਲੇ, ਤੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੇ ਸਿਰ ਤੇ ਮਿੱਟੀ ਦੀ ਟੋਕਰੀ ਰੱਖੀ ਹੋਈ ਹੈ। ਇਹ ਅੱਗੋਂ ਟੱਕਰ ਪਏ, ਸਾਰੇ ਸੰਬੰਧੀ ਸੀ ਗੁਰੂ ਰਾਮਦਾਸ ਸਾਹਿਬ ਦੇ, ਰਿਸ਼ਤੇਦਾਰ ਸਨ, ਸਾਖ ਸਨ, ਤੇ ਜਦੋਂ ਬੌਲੀ ਸਾਹਿਬ ਦੇ ਕੋਲ ਆਏ, ਸੇਵਾ ਚੱਲ ਰਹੀ ਸੀ ਬੌਲੀ ਸਾਹਿਬ ਦੀ, ਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਇਹਨਾਂ ਨੂੰ ਅੱਗੋਂ ਟੱਕਰ ਪਏ, ਤੇ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿਰ ਤੇ ਮਿੱਟੀ ਦੀ ਭਰੀ ਹੋਈ ਟੋਕਰੀ ਚੁੱਕੀ ਹੋਈ ਹੈ।
ਸਭਨ ਬੇਲੋਕੀਓ ਸਨਮੁਖ ਆਵਤ ਸਿਰ ਤੇ ਮਿਥਕਾ ਤਾਂ ਗਿਰਾਵਤ।
ਸਾਰਿਆਂ ਨੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੂੰ ਸਾਹਮਣੇ ਆਉਂਦਿਆਂ ਵੇਖਿਆ ਵੀ ਸਿਰ ਤੇ ਮਿੱਟੀ ਦੀ ਟੋਕਰੀ ਰੱਖੀ ਹੋਈ ਹੈ ਤੇ ਮਿੱਟੀ ਦੀਆਂ ਟੋਕਰੀਆਂ ਭਰ ਭਰ ਕੇ ਬਾਹਰ ਲਿਆ ਕੇ ਸੁੱਟੀ ਜਾਂਦੇ ਨੇ। ਬੌਲੀ ਦੇ ਵਿੱਚੋਂ ਮਿੱਟੀ ਪੁੱਟਦੇ ਨੇ, ਟੋਕਰੀ ਭਰ ਕੇ ਸਿਰ ਤੇ ਚੁੱਕਦੇ ਨੇ ਤੇ ਚੁੱਕ ਕੇ ਮਿੱਟੀ ਲਿਆ ਕੇ ਬਾਹਰ ਸੁੱਟਦੇ ਨੇ। ਸਤਿਗੁਰਾਂ ਨੂੰ ਮਿੱਟੀ ਸੁੱਟਦਿਆਂ ਚੁੱਕਦਿਆਂ ਇਨ੍ਹਾਂ ਨੇ ਵੇਖਿਆ ਹੈ।
ਇੱਕ ਸਭ ਕੋ ਸਨਮੁਖ ਹੋਏ ਕਰਕੇ ਰਾਮ ਰਾਮ ਤਿੰਨ ਸਾਥੀ ਉਚਰ ਕੇ।
ਰਾਮਦਾਸ ਜੀ ਟੋਕਰੀ ਮਿੱਟੀ ਦੀ ਸੱਟ ਕੇ ਆਏ ਤੇ ਉਨ੍ਹਾਂ ਦੀ ਨਿਗਾਹ ਆਪਣੇ ਰਿਸ਼ਤੇਦਾਰਾਂ ਤੇ ਜਾ ਪਈ ਜਿਹੜੇ ਸਾਰੇ ਲਾਹੌਰ ਤੋਂ ਆਏ ਸਨ। ਤੇ ਜਦੋਂ ਗੁਰੂ ਰਾਮਦਾਸ ਜੀ ਨੇ ਵੇਖਿਆ ਤੇ ਉਨ੍ਹਾਂ ਦੇ ਕੋਲ ਆਏ ਤੇ ਕੋਲ ਆ ਕੇ ਰਾਮ ਰਾਮ ਕਹੀ। ਇਸ ਢੰਗ ਨਾਲ ਹੀ ਉਸ ਸਮੇਂ ਮਿਲਦੇ ਸਨ, ਪੈਰੀ ਪਵਣਾ ਗੁਰੂ ਘਰ ਦੇ ਵਿਚ ਮਰਿਆਦਾ ਸੀ। ਜਦੋਂ ਗੁਰੂ ਰਾਮਦਾਸ ਜੀ ਆਏ ਤੇ ਸਤਿਗੁਰਾਂ ਨੂੰ ਆਉਂਦਿਆਂ ਵੇਖ ਕੇ ਅੱਗੋਂ ਜਿਹੜੇ ਰਿਸ਼ਤੇਦਾਰ ਸਰਬੰਧੀ ਸਨ ਉਨ੍ਹਾਂ ਨੇ ਸ੍ਰੀ ਰਾਮਦਾਸ ਜੀ ਮਹਾਰਾਜ ਜੀ ਨੂੰ ਰਾਮ ਰਾਮ ਕਹਿ ਕੇ ਮਿਲਣਾ ਕੀਤਾ।
ਪੈਰੀ ਪਵਣਾ ਕਹਿ ਕੇ ਸੰਗ
ਤੇ ਸ੍ਰੀ ਰਾਮਦਾਸ ਜੀ ਨੇ ਉਨ੍ਹਾਂ ਨੂੰ ਬਜੁਰਗ ਜਾਣ ਕੇ ਪੈਰੀ ਪਵਣਾ ਕੀਤਾ ਕਿ ਬਜੁਰਗ ਸੀ, ਸਤਿਗੁਰਾਂ ਦੇ ਰਿਸ਼ਤੇਦਾਰ ਸਨਬੰਧੀ ਸਨ, ਵੱਡੇ ਸਨ ਉਮਰ ਕਰਕੇ। ਉਨ੍ਹਾਂ ਦੇ ਪੈਰੀ ਪਵਣਾ, ਮੂੰਹ ਤੋਂ ਵੀ ਕਿਹਾ ਪੈਰੀ ਪਵਣਾ ਤੇ ਨਾਲੇ ਪੈਰੀ ਪੈਣਾ ਕੀਤਾ।
ਕਹੇ ਤੂੰ ਕਰੀ ਖੜੋ ਨਿਸੰਗ
ਔਰ ਸਾਰੇ ਸਨਬੰਧੀਆਂ ਰਿਸ਼ਤੇਦਾਰਾਂ ਨੂੰ ਮਿਲ ਕੇ ਸ੍ਰੀ ਰਾਮਦਾਸ ਜੀ ਨੇ ਟੋਕਰੀ ਕੱਛ ਦੇ ਵਿਚ ਮਾਰੀ ਹੋਈ ਤੇ ਉਨ੍ਹਾਂ ਦੇ ਸਾਹਮਣੇ ਬਿਲਕੁਲ ਨਿਚੱਕ ਹੋ ਕੇ ਖਲੋਤੇ ਨੇ। ਮਨ ਚ ਇਹ ਖਿਆਲ ਨਹੀਂ ਆਇਆ ਵੀ ਮੇਰੇ ਸਨਬੰਧੀ ਵੇਖ ਕੇ ਕੀ ਆਖਣਗੇ ਕਿ ਗੁਰੂ ਘਰ ਦਾ ਜਵਾਈ ਆ, ਦਮਾਦ ਆ ਤੇ ਇੱਥੇ ਮਿੱਟੀ ਢੋ ਰਿਹਾ। ਇਹ ਖਿਆਲ ਨਹੀਂ ਆਇਆ ਮਨ ਚ। ਟੋਕਰੀ ਕੱਛ ਦੇ ਵਿਚ ਮਾਰੀ ਹੋਈ ਹੈ ਤੇ ਨਿਸੰਗ ਹੋ ਕੇ, ਕੋਈ ਸ਼ਰਮ ਨਹੀਂ ਕੀਤੀ ਮਨ ਚ, ਕੋਈ ਲਾਜ ਨਹੀਂ ਕੀਤੀ। ਨਾਲੇ ਗੁਰੂ ਘਰ ਦੀ ਸੇਵਾ ਕਰਦਿਆਂ ਕਾਹਦੀ ਸ਼ਰਮ, ਕਾਹਦੀ ਲਾਜ। ਤੇ ਕਹਿੰਦੇ ਲਾਜ ਛੱਡ ਕੇ ਬਿਲਕੁਲ ਨਿਲੱਜ ਹੋ ਕੇ ਇਨ੍ਹਾਂ ਸਾਰੇ ਸੰਬੰਧੀਆਂ ਦੇ ਸਾਹਮਣੇ ਸ੍ਰੀ ਰਾਮਦਾਸ ਜੀ ਮਹਾਰਾਜ ਜੀ ਖਲੋਤੇ ਹਨ।
ਉੱਤੇ ਬਿਰਦ ਬਿਲੋਕ ਰਸਾਨੇ ਕੀਤਕ ਦੇਖ ਦਸ਼ਾ ਮੁਸਕਾਨੇ।
ਸਤਿਗੁਰਾਂ ਦੇ ਬਜੁਰਗ ਸੀ ਨਾ ਜਿਹੜੇ ਰਿਸ਼ਤੇਦਾਰ, ਬਜੁਰਗਾਂ ਦੇ ਵਿਚੋਂ ਕੋਈ ਦਾਦਾ ਸੀ, ਕੋਈ ਦਾਦੇ ਦਾ ਭਾਈ ਹੈ, ਏਦਾਂ ਜਿਹੜੇ ਉਹ ਰਿਸ਼ਤੇਦਾਰ ਸਨ ਉਹ ਵੇਖ ਕੇ ਬੜੇ ਗੁੱਸੇ ਚ ਆਏ ਸ੍ਰੀ ਰਾਮਦਾਸ ਜੀ ਨੂੰ। ਸ੍ਰੀ ਰਾਮਦਾਸ ਜੀ ਦੀ ਹਾਲਤ ਵੇਖ ਕੇ ਵੀ ਮਿੱਟੀ ਢੋ ਰਿਹਾ, ਜਵਾਈ ਹੈ ਇਨ੍ਹਾਂ ਦੇ ਘਰ ਦਾ ਤੇ ਗੁਰੂ ਘਰ ਦੇ ਵਿਚ ਮਿੱਟੀ ਢੋਣ ਦਾ ਕੰਮ ਕਰ ਰਿਹਾ, ਇੰਨਾ ਨੀਵਾਂ ਕੰਮ, ਇਹ ਤਾਂ ਦਿਹਾੜੀਦਾਰ ਕਰਦੇ ਨੇ ਕੰਮ। ਉਹ ਬਜੁਰਗਾਂ ਨੂੰ ਵੇਖ ਕੇ ਬੜਾ ਗੁੱਸਾ ਆਇਆ ਤੇ ਕਈ ਸ੍ਰੀ ਰਾਮਦਾਸ ਜੀ ਦੀ ਹਾਲਤ ਵੇਖ ਕੇ ਹੱਸ ਪਏ। ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਦੀ ਇਹੋ ਜਿਹੀ ਹਾਲਤ ਵੇਖ ਕੇ ਕਈਆਂ ਦਾ ਹਾਸਾ ਨਿਕਲ ਗਿਆ, ਕਈ ਮੁਸਕਰਾ ਪਏ।
ਧੂਲ ਸੰਗ ਛਾਦਿਤ ਸਰਬੰਗਾ ਬਸਤਰ ਮਲੀਨ ਕੁਠੰਗ ਕੁਰੰਗਾ।
ਰਾਮਦਾਸ ਸਾਹਿਬ ਜੀ ਦਾ ਸਾਰਾ ਸਰੀਰ ਧੂੜ ਨਾਲ ਭਰਿਆ ਹੋਇਆ, ਮਿੱਟੀ ਨਾਲ ਮੈਲਾ ਕੁਚੈੜਾ ਹੋ ਰਿਹਾ ਸਾਰਾ ਤਨ। ਤੇ ਮਹਾਰਾਜ ਜੀ ਦੇ ਸਰੀਰ ਤੇ ਪਾਏ ਸਾਰੇ ਬਸਤਰ ਜਿਹੜੇ ਨੇ ਉਹ ਮਿੱਟੀ ਨਾਲ ਭਰੇ ਹੋਏ, ਉਹ ਇਹ ਵੇਖ ਰਹੇ ਨੇ, ਸਤਿਗੁਰੂ ਜੀ ਦੀ ਦਸ਼ਾ ਵੇਖ ਰਹੇ ਨੇ।
ਬਸਤਰ ਮਲੀਨ ਕੁਢੰਗ ਕੁਰੰਗਾ
ਔਰ ਸਤਿਗੁਰਾਂ ਦੇ ਬਸਤਰ ਜਿੱਥੇ ਮੈਲੇ ਨੇ ਉੱਥੇ ਮਹਾਰਾਜ ਜੀ ਦੇ ਚਿਹਰੇ ਤੇ ਦਾੜੇ ਤੇ ਵੀ ਮਿੱਟੀ ਪਈ ਹੋਈ ਹੈ।
ਕਹਿਓ ਸਭਨ ਕੁਲ ਲਜਿਆ ਖੋਏ ਘਰ ਸਸੁਰਾਰ ਮਿਤਕਾ ਧੋਏ।
ਉਹ ਜਿਹੜੇ ਬਜੁਰਗ ਸੀ ਨਾ, ਉਹਨਾਂ ਬਜੁਰਗਾਂ ਵਿਚੋਂ ਇਕ ਸੀ ਮੰਗਲਾ, ਉਹਦਾ ਨਾਂ ਸੀ। ਇਹ ਗੁੱਸੇ ਵਿਚ ਆ ਕੇ ਸ੍ਰੀ ਰਾਮਦਾਸ ਜੀ ਨੂੰ ਕਹਿਣ ਲੱਗੇ ਉਹ ਤੂੰ ਤਾਂ ਆਪਣੀ ਕੁੱਲ ਨੂੰ ਕਲੰਕ ਲਾ ਦਿੱਤਾ, ਤੂੰ ਤੇ ਆਪਣੀ ਕੁੱਲ ਦੀ ਲਾਜ ਗਵਾ ਕੇ ਸਹੁਰਿਆਂ ਦੇ ਘਰ ਆ ਕੇ ਮਿੱਟੀ ਪੈ ਢੋਨਾ, ਇਹੋ ਜਿਹਾ ਕੰਮ ਤੈਨੂੰ ਸੋਭਾ ਦਿੰਦਾ? ਤੂੰ ਸੋਢੀਆਂ ਦੀ ਵੰਸ਼ ਦਾ ਪੁੱਤਰ ਹੈ, ਸਾਡੇ ਵੰਸ਼ ਸੋਢੀਆਂ ਦੀ ਬੜੀ ਉੱਤਮ ਵੰਸ਼ ਹੈ, ਸੋਢੀਆਂ ਦੀ ਸੋਢ ਵੰਸ਼ ਬੜਾ ਉੱਤਮ ਹੈ, ਤੇ ਤੂੰ ਤਾਂ ਸੋਢ ਵੰਸ਼ ਨੂੰ ਕਲੰਕ ਲਾ ਦਿੱਤਾ ਤੇ ਸੋਢੀਆਂ ਦੀ ਕੁੱਲ ਦੇ ਵਿਚ ਜਨਮ ਲੈ ਕੇ ਤੂੰ ਇੱਥੇ ਸਹੁਰਿਆਂ ਦੇ ਘਰ ਆ ਕੇ ਮਿੱਟੀ ਢੋਣ ਦਾ ਕੰਮ ਕਰ ਰਿਹਾ।
ਜਨਮੇ ਭਲੋ ਸੋਢੀਆਂ ਵੰਸ਼,
ਤੂੰ ਚੰਗਾ ਸਾਡੇ ਸੋਢੀਆਂ ਦੀ ਕੁੱਲ ਦੇ ਵਿਚ, ਸੋਢੀਆਂ ਦੀ ਵੰਸ਼ ਵਿਚ ਜਨਮਿਆ ਹੈ।
ਰਾਖੀ ਨਹੀਂ ਲਾਜ ਕੀ ਅੰਤ,
ਸਾਡੀ ਸੋਢੀਆਂ ਦੀ ਮਾੜੀ ਮੋਟੀ ਵੀ ਲਾਜ ਨਹੀਂ ਰੱਖੀ, ਤੂੰ ਤਾਂ ਸਾਡੇ ਸੋਢੀਆਂ ਦੀ ਮਾੜੀ ਮੋਟੀ ਵੀ ਸ਼ਰਮ ਨਹੀਂ ਰੱਖੀ।
ਇਸ ਤੇ ਪਰੇ ਕਰਿਆ ਕਿਆ ਹੀ ਨੀ,
ਇਹਦੇ ਤੋਂ ਪਰੇ ਭਲਾ ਹੋਰ ਤੂੰ ਕਿਹੜਾ ਨੀਵਾਂ ਕੰਮ ਕਰਨਾ ਸੀ, ਇਹਦੇ ਤੋਂ ਨੀਵਾਂ ਕੰਮ ਤਾਂ ਕੋਈ ਹੈ ਹੀ ਨਹੀਂ। ਹੋਰ
ਛਤਰੀ ਕੌਣ ਕਰੇ ਜਿਮਤੀਨੀ।
ਇਹੋ ਜਿਹਾ ਕੰਮ ਸ੍ਰੀ ਰਾਮਦਾਸ ਜੀ ਆ ਤੁਸੀਂ ਕਰ ਰਹੇ ਹੋ ਨਾ, ਮਿੱਟੀ ਢੋਣ ਵਾਲਾ ਕੰਮ ਸਾਡੇ ਸੋਢੀਆਂ ਚੋਂ ਅੱਜ ਤਾਈਂ ਕਦੇ ਪਹਿਲਾਂ ਕਿਸੇ ਨੇ ਨੀ ਕੀਤਾ। ਇਹ ਮਜ਼ਦੂਰੀ ਵਾਲਾ ਕੰਮ ਕਿਸੇ ਨੇ ਨੀ ਕੀਤਾ, ਇਹ ਤਾਂ ਛਤਰੀਆਂ ਦਾ ਕੰਮ ਨਹੀਂ। ਤੂੰ ਛਤਰੀ ਵਰਣ ਦਾ ਧਾਰ ਦੀਆਂ ਛਤਰੀ ਦੀ ਛਤਰੀਆਂ ਦੀ ਵੰਸ਼ ਵਿਚ ਜਨਮਿਆ, ਤੇ ਅੱਜ ਤਾਈਂ ਕਿਸੇ ਛਤਰੀ ਨੇ ਇਹੋ ਜਿਹਾ ਕੰਮ ਨੀ ਕੀਤਾ ਜਿਹੜਾ ਤੂੰ ਕਰ ਰਿਹਾ।
ਹਿਤ ਜੀਵ ਕਾ ਅਨਕੇ ਉਪਾਏ, ਸ਼ੁਭ ਮਤਵੰਤ ਕਰਤ ਸਮਝਾਏ।
ਆਪਣੀ ਜੀਵਕਾ ਵਾਸਤੇ ਜਿਹੜੇ ਮਤਵਾਨੇ ਹੁੰਦੇ ਨੇ, ਸਿਆਣੇ ਹੁੰਦੇ ਨੇ, ਉਹ ਕੋਈ ਸ਼ੁਭ ਕੰਮ ਕਰਦੇ ਨੇ, ਭਲਾ ਕੰਮ ਕਰਦੇ ਨੇ ਵੀ ਸਾਡੀ ਜਿਹੜੀ ਉਪਜੀਵਕਾ ਚੰਗੀ ਚੱਲੇ। ਪਰ ਇਹ ਥੋੜੀ ਆ ਵੀ ਇੰਨਾ ਨਿਖੇਧ ਕੰਮ, ਇੰਨਾ ਨੀਵਾਂ ਕੰਮ ਵੀ ਮਿੱਟੀ ਢੋਣ ਦਾ ਕੰਮ ਕਰਕੇ ਆਪਣੀ ਉਪਜੀਵਕਾ ਪਾਲ ਲਈਏ। ਕਾਹਦੀ ਉਪਜੀਵਕਾ ਹੋਈ ਵੀ ਮਿੱਟੀ ਢੋ ਕੇ ਤੁਸੀਂ ਇਹ ਕੰਮ ਕਰ ਰਹੇ ਹੋ ਵੀ ਆਪਣੇ ਸਹੁਰਿਆਂ ਦੇ ਘਰ ਦੇ ਵਿਚ ਮਿੱਟੀ ਢੋ ਰਹੇ ਹੋ, ਕਿੰਨਾ ਨਿਖੇਧ ਕੰਮ ਹੈ, ਕਿੰਨਾ ਨੀਵਾਂ ਕੰਮ ਹੈ। ਅੱਜ ਤੋਂ ਪਹਿਲਾਂ ਸਾਡੇ ਕਿਸੇ ਸੋਢੀ ਨੇ ਕਿਰਤ ਨਹੀਂ ਕੀਤੀ, ਤੇ ਫਿਰ ਜੇ ਆਪਣੀ ਉਪਜੀਵਕਾ ਹੀ ਕਰਨੀ ਹੈ ਤੇ ਆਪਣੀ ਉਪਜੀਵਕਾ ਕਰਨ ਵਾਸਤੇ ਕੋਈ ਚੰਗਾ ਕੰਮ ਕਰਨਾ ਚਾਹੀਦਾ ਹੈ।
ਕਰਤ ਜੇ ਇਹੀ ਸਮਾਨ ਹਮਾਰੀ ਚਲਤ ਜੀਵਕਾ ਅਨਕ ਪ੍ਰਕਾਰੇ।
ਇਸ ਤਰ੍ਹਾਂ ਦੀ ਜੇ ਕੋਈ ਸਾਡੇ ਸਮਾਨ ਕੋਈ ਕੰਮ ਕਰਦਾ, ਸਾਡੇ ਸਮਾਨ ਜਿਵੇਂ ਸਾਡੀਆਂ ਦੁਕਾਨਾਂ ਨੇ ਜਾਂ ਅਸੀਂ ਕੋਈ ਵਪਾਰ ਕਰਦੇ ਹਾਂ, ਖੇਤੀ ਕਰਦੇ ਹਾਂ, ਇਸ ਤਰ੍ਹਾਂ ਦਾ ਕੋਈ ਕਾਰ ਵਿਹਾਰ ਕਰਦੇ ਤੇ ਤੁਹਾਡੀ ਉਪਜੀਵਕਾ ਸਾਡੇ ਸਮਾਨ ਵਧੀਆ ਚੱਲਣੀ ਸੀ।
ਇਸ ਕਾ ਖਨਨ ਸੀਸ ਪਰ ਧਰਨੋ ਤੋ ਬਾਹਜ ਅਸਕਰ ਹੈ ਕਰਨੋ।
ਕੰਮ ਜਿਹੜਾ ਤੁਸੀਂ ਕਰ ਰਹੇ ਹੋ ਮਿੱਟੀ ਪੁੱਟ ਪੁੱਟ ਕੇ ਟੋਕਰੀਆਂ ਚ ਭਰ ਕੇ ਸਿਰ ਤੇ ਚੁੱਕ ਕੇ ਢੋ ਰਹੇ ਹੋ, ਤੁਹਾਡੇ ਤੋਂ ਪਹਿਲਾਂ ਅੱਜ ਤੋਂ ਸਾਡੀ ਕੁੱਲ ਚ ਕਦੇ ਕਿਸੇ ਨੇ ਇਹੋ ਜਿਹਾ ਕੰਮ ਨਹੀਂ ਕੀਤਾ। ਸੋਢੀਆਂ ਦੀ ਕੁੱਲ ਬੜੀ ਉੱਚੀ ਕੁੱਲ ਸੀ, ਉਨ੍ਹਾਂ ਨੂੰ ਬੜਾ ਮਾਣ ਸੀ ਵੀ ਸਾਡੇ ਕੋਲ ਬੜਾ ਧਨ ਹੈ, ਸ਼ਾਹੂਕਾਰ ਸਨ, ਚੰਗੇ ਕਾਰ ਵਿਹਾਰ ਸਨ ਉਨ੍ਹਾਂ ਦੇ। ਕਹਿੰਦੇ ਅੱਜ ਤੋਂ ਪਹਿਲਾਂ ਕਦੇ ਕਿਸੇ ਬਾਹਜ ਨੇ, ਕਿਸੇ ਛਤਰੀ ਨੇ ਆ ਮਿੱਟੀ ਭਰ ਕੇ ਟੋਕਰੀ ਦੀ ਟੋਕਰੀ ਭਰ ਕੇ ਮਿੱਟੀ ਦੀ ਸਿਰ ਤੇ ਚੁੱਕ ਕੇ ਅੱਜ ਤੋਂ ਪਹਿਲਾਂ ਕਦੇ ਕਿਸੇ ਨੇ ਢੋਣਾ ਨਹੀਂ ਕੀਤੀ ਹੋਈ।
ਹਮ ਸਭ ਕੀ ਪਤ ਦੇਈ ਗਵਾਏ, ਭਲੇ ਨਿਕਾਸੀ ਨਾਮ ਸੁਆਏ।
ਸਾਡੇ ਸਾਰਿਆਂ ਦੀ ਪੱਤ ਰੋਲ ਕੇ ਰੱਖ ਦਿੱਤੀ ਹੈ, ਸਾਡੀ ਇੱਜ਼ਤ ਨੂੰ ਵੱਟਾ ਲਾ ਕੇ ਰੱਖ ਦਿੱਤਾ ਰਾਮਦਾਸ। ਚੰਗੀ ਇੱਜ਼ਤ ਬਣਾਈ ਹੈ, ਲੋਕ ਘਰੋਂ ਬਾਹਰ ਨਿਕਲਦੇ ਨੇ ਤੇ ਆਪਣੇ ਵਡੇਰਿਆਂ ਦੀ ਇੱਜ਼ਤ ਬਣਾਉਂਦੇ ਨੇ। ਤੁਸੀਂ ਸਾਡੀ ਚੰਗੀ ਇੱਜ਼ਤ ਬਣਾਈ, ਤੁਸੀਂ ਤਾਂ ਸਾਡੀ ਜਿਹੜੀ ਪਹਿਲੀ ਪੱਤ ਬਣੀ ਹੋਈ ਸੀ ਉਹ ਵੀ ਰੋਲ ਕੇ ਰੱਖ ਦਿੱਤੀ। ਹੁਣ ਇਹਨਾਂ ਭਲਿਆਂ ਨੂੰ ਇਹਦਾ ਨਹੀਂ ਪਤਾ ਕਿ ਸ੍ਰੀ ਰਾਮਦਾਸ ਜੀ ਨੇ ਤੁਹਾਡੀ ਕੁੱਲ ਤੇ ਜਨਮ ਲੈ ਕੇ ਤੁਹਾਡੀਆਂ ਕੁੱਲਾਂ ਤਾਰ ਕੇ ਰੱਖ ਦਿੱਤੀਆਂ ਨੇ। ਉਨ੍ਹਾਂ ਨੇ ਤਾਂ ਤੁਹਾਡੀ ਪੱਤ ਲੋਕ ਪਰਲੋਕ ਵਿਚ ਰੱਖ ਲਈ ਆ, ਪਰ ਨਾ ਸਮਝੀ ਵਿਚ ਹਾਲੇ ਗੱਲ ਕਹਿ ਰਹੇ ਨੇ। ਕਹਿੰਦੇ ਜੀ ਤੁਸੀਂ ਤਾਂ ਸਾਡੀ ਪੱਤ ਰੋਲ ਕੇ ਰੱਖ ਦਿੱਤੀ ਹੈ, ਇੱਥੇ ਆ ਕੇ ਤੁਸੀਂ ਘਰੋਂ ਨਿਕਲ ਕੇ ਆ ਕੇ ਆਹ ਕੰਮ ਕੀਤਾ, ਇਹ ਕਾਹਦੀ ਇੱਜ਼ਤ ਸਾਡੀ ਰੱਖੀ ਹੈ।
ਸਭ ਸੰਬੰਧਨ ਮੈਂ ਲਗਤਾਈ ਕਰੀ ਬਿਤਤ ਜਾਨੀ ਨਾ ਜਿਠਾਏ।
ਸਾਡੀ ਸਾਰੇ ਸੰਬੰਧੀਆਂ ਵਿਚ ਆ ਸੰਬੰਧੀ ਸੀ, ਗੁਰੂ ਘਰ ਦੇ ਸਾਡੇ ਸੰਬੰਧੀ ਨੇ ਨਾ, ਇਹਨਾਂ ਨਾਲ ਸਾਡਾ ਕੁੜਮਾਚਾਰੀ ਦਾ ਸੰਬੰਧ ਸੀ, ਇੱਥੇ ਕੁੜਮਾਚਾਰੀ ਵਿਚ ਆ ਕੇ ਆਹ ਕੰਮ ਕਰਨਾ ਸੀ। ਘੱਟੋ ਘੱਟ ਆਪਣੇ ਸਾਡੀ ਕੁੜਮਾਚਾਰੀ ਵਿਚ ਤਾਂ ਨੀ ਨਾ ਇਹ ਕੰਮ ਨੀਵਾਂ ਕਰਦੇ ਤੁਸੀਂ। ਜੇ ਕਿਹੋ ਜਿਹਾ ਕੰਮ ਕਰਨਾ ਹੀ ਸੀ ਤੇ ਲਾਹੌਰ ਹੀ ਕਰ ਲੈਣਾ ਸੀ, ਘੱਟੋ ਘੱਟ ਕੁੜਮਾਚਾਰੀ ਚ ਤਾਂ ਸਾਡੀ ਬੇਇੱਜ਼ਤੀ ਨਾ ਹੁੰਦੀ, ਇੱਥੇ ਤਾਂ ਸਾਡੀ ਇੱਜ਼ਤ ਬਣੀ ਰਹਿੰਦੀ। ਤੁਸੀਂ ਇੱਥੇ ਸਾਡੇ ਸੰਬੰਧੀਆਂ ਵਿਚ ਆ ਕੇ ਸਾਡੀ ਹੇਠੀ ਕੀਤੀ ਹੈ।
ਇਤਿਆਦਕ ਤਿੰਨ ਬਾਕ ਬਖਾਨੇ, ਸੁਣ ਸ਼੍ਰੀ ਰਾਮਦਾਸ ਮੁਸਕਾਨੇ।
ਰਾਮਦਾਸ ਸਾਹਿਬ ਜੀ ਨੂੰ ਏਦਾਂ ਦੀਆਂ ਗੱਲਾਂ ਕਹਿ ਰਹੇ ਨੇ ਸਾਰੇ, ਪਰ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਿਲਕੁਲ ਬੇਫਿਕਰ ਹੋਏ ਇਹਨਾਂ ਦੇ ਕਿਸੇ ਕਈ ਗੱਲ ਦਾ। ਮਹਾਰਾਜ ਸੱਚੇ ਪਾਤਸ਼ਾਹ ਨੇ ਰੋਸ ਨਹੀਂ ਮਨਾਇਆ, ਸਗੋਂ ਅੱਗੋਂ ਗੁਰੂ ਰਾਮਦਾਸ ਸਾਹਿਬ ਜੀ ਮੁਸਕਰਾ ਪਏ ਨੇ ਸੁਣ ਕੇ।
ਕਹਿਓ ਸਬਨ ਸੋ ਜਾਣਤ ਨਾਹਨ, ਸ਼੍ਰੀ ਸਤਿਗੁਰ ਮਹਿਮਾ ਦੁਖ ਦਾਤ।
ਬੋਲੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ, ਕਹਿੰਦੇ ਹੇ ਭਾਈ ਤੁਸੀਂ ਇਹ ਗੱਲ ਨਹੀਂ ਜਾਣਦੇ, ਜਾਪਦਾ ਤੁਸੀਂ ਗੁਰੂ ਅਮਰਦਾਸ ਸਾਹਿਬ ਜੀ ਦੀ ਮਹਿਮਾ ਨਹੀਂ ਜਾਣੀ। ਦੀਨ ਦੁਨੀਆਂ ਦੇ ਮਾਲਕ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ ਗੁਰੂ, ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਜੋ ਵੱਡੀ ਭਾਰੀ ਮਹਿਮਾ ਵਡਿਆਈ ਹੈ, ਉਹ ਵਡਿਆਈ ਉਹ ਮਹਿਮਾ ਤੁਸੀਂ ਨਹੀਂ ਜਾਣੀ।
ਏਕ ਬੇਰ ਹੈ ਕਰ ਕਰਨਾ, ਕਤੈ ਕੋਟ ਸੰਕਟ ਭਵ ਮਰਨਾ।
ਮੇਰੇ ਸਤਿਗੁਰੂ ਜੀ ਐਸੇ ਨੇ, کہ جے اپنی کرنا پری نگاہ نال ایک واری بھی تک لین تے جما دیاں پھائیاں کٹ کے رکھ دیندے نے. ایڈے وڈے دیالو نے میرے ستگرو جی کہ ایک وار بھی کرنا پری نگاہ نال تک لین تے انہاں دی ویکھنی وچ ہی اینی برکت ہے, انہاں دی تکنی وچ ہی اینی برکت ہے کہ وہ ویکھدیاں پھائیاں کٹ دیندے نے, جنم مرن دیاں بیڑیاں کٹ کے رکھ دیندے ہن.
پرمیشر کی پراپت دیت جسے ارادے جوگ سمیت,
بس نہیں جہد ویخ لین بچھڑے ہوئے نو پرمیشر دی پراپتی تک بھی ہو جاندی ہے, انہاں نو اکال پرخ واہگرو پرمیشر تک دی پراپتی ہو جاندی ہے.
کس کرت تے جو نے پیت سو ستگر تگ سوگن لبیت,
اوستھا نو پرابت کرن واسطے یوگی سادھنا سادھ دینے تے انہا نو کچھ نہیں لبدا, جو کسے پاسے انہیں نہ لبدا. ہے تایا جی, ہے چاچا جی, سارے نو سمبودن کر کے گرو رام داس صاحب کہندے سنو, جیڑا کتے کچھ نہیں نہ لبدا کسے دی سیوا کر کے کسے بھی ارادنا کر کے کچھ نہیں مٹدا, او گرو امر داس صاحب جی دے گھر دی سیوا کر کے لب جاندا.
جن کی سیو نہ برتی جائے من بانچت شردا تے پائے,
گرو امرداس صاحب جی دی سیوا جنہ دی کیتی ہوئی سیوا ویرتھ نہیں جاندی, ایک تل نہیں پنا کالے, ایک تل ماتر بھی کالنا اپنے سیوکاں دی ویرتھ نہیں جان دیندے. من بانچت پھڑ ستگراں تے شردا دھارن کر کے گرو گھر دی سیوا کیتیاں من بانچت پھل پراپت ہندے ہن.
ان کی سیو کرے نہ جوئے تین سم کون مند مت ہوئے,
انہاں دی جیڑا کوئی سیوا نہ کرے گرو امرداس صاحب جی دے گھر دی ستگراں دی سیوا نہ کرے, انہاں تو ماڑی مت والا تا ہور کوئی ہو ہی نہیں سکدا, او سب تو ماڑی مت والا ہے. کون ایسا ماڑی مت والا جیڑا ایڈے وڈے دیالو کرپالو رحمتاں دے سائیں ستگراں دی سیوا نہ کرے.
جس کے بڑے پاگ شبھ ہے سو ستگر کی سیوا لہے,
بڑے پاگ نے جنہاں دے جن کے مستک پاگ سو سیوا لائن, جنہاں دے مستک تے چنگے پاگ نے بڑے پاگ نے ਉਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਸੇਵਾ ਵਿਚ ਲੱਗਦੇ ਨੇ, ਉਹਨਾਂ ਨੂੰ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਸੇਵਾ ਮਿਲਦੀ ਹੈ.
ਇਸ ਤੇ ਪਰੈ ਲਾਭ ਨੈ ਔਰ ਹੋਏ ਗੁਰਦਾਸ ਸਭਨ ਸਿਰ ਮੋਰ,
ਇਸ ਤੋਂ ਪਰੇ ਤੇ ਕੋਈ ਹੋਰ ਲਾਭ ਹੋ ਹੀ ਨਹੀਂ ਸਕਦਾ. ਇਹ ਬੜਾ ਵੱਡਾ ਲਾਭ ਦਾ ਸੌਦਾ ਹੈ, ਜਿਹਨੂੰ ਤੁਸੀਂ ਕਹਿੰਦੇ ਹੋ ਹਾਨੀ, ਇਹ ਹਾਨੀ ਨਹੀਂ, ਇਹ ਲਾਹੇ ਦਾ ਸੌਦਾ ਹੈ. ਇਹਦੇ ਨਾਲ ਲੋਕ ਵੀ ਸਬਰ ਰਿਹਾ ਤੇ ਪਰਲੋਕ ਵੀ ਸਬਰ ਰਿਹਾ, ਦੋਵੇਂ ਜਹਾਨ ਸਵੱਲੇ ਹੋ ਰਹੇ ਨੇ. ਇਹਦੇ ਤੋਂ ਲਾਭ ਦਾ ਵੱਡਾ ਸੌਦਾ ਤਾਂ ਕੋਈ ਹੋ ਹੀ ਨਹੀਂ ਸਕਦਾ. ਤੇ ਹੋਏ ਗੁਰਦਾਸ ਸਭਨ ਸਿਰ ਮੋਰ, ਜਿਹੜੇ ਸਤਿਗੁਰਾਂ ਦੇ ਦਾਸ ਬਣ ਜਾਂਦੇ ਨੇ ਉਹ ਸਾਰਿਆਂ ਦੇ ਸ਼੍ਰੋਮਣੀ ਹੋ ਜਾਂਦੇ ਹਨ.
ਇਤ ਕੀ ਬਾਤ ਤਿਨੋ ਸੰਗ ਕਹੀ ਕਰਤ ਕੁਤਰਕਨ ਮਾਨੈ ਨਹੀਂ,
ਗੁਰੂ ਦਾ ਦਾਸ ਤਾਂ ਸਭ ਤੋਂ ਸ਼੍ਰੋਮਣੀ ਹੋ ਜਾਂਦਾ, ਸਭ ਤੋਂ ਉੱਤਮ ਹੋ ਜਾਂਦਾ ਹੈ. ਜਦੋਂ ਇਹ ਬਚਨ ਸ੍ਰੀ ਰਾਮਦਾਸ ਜੀ ਨੇ ਕਹੇ, ਹਾਲਾਂਕਿ ਉਨ੍ਹਾਂ ਦੇ ਹਿੱਤ ਦੀ ਗੱਲ ਸੀ, ਪਰ ਉਨ੍ਹਾਂ ਨੇ ਸੁਣ ਕੇ ਅੱਗੋਂ ਤਰਕ ਕੀਤੀ, ਤਰਕਾਂ ਹੀ ਕੀਤੀਆਂ ਉਨ੍ਹਾਂ ਨੇ. ਮਹਾਰਾਜ ਜੀ ਦੇ ਬਚਨ ਗੁਰੂ ਰਾਮਦਾਸ ਸਾਹਿਬ ਦੇ ਸੁਣ ਕੇ ਅੱਗੋਂ ਕੁਤਰਕਾਂ ਕੀਤੀਆਂ, ਹੁਜਤਾਂ ਕਰਨ ਲੱਗੇ, ਮਹਾਰਾਜ ਜੀ ਦੀਆਂ ਗੱਲਾਂ ਨਹੀਂ ਮੰਨਦੇ.
ਉਸ ਕਾਵਤ ਨਿਜ ਡੇਰੇ ਗਏ ਮਹਾਦੀਨਤਾ ਸਮ ਲਖ ਲਏ,
ਹੱਸਦਿਆਂ ਹੋਇਆ ਕਈ ਸਤਿਗੁਰੂ ਜੀ ਦੀ ਹਾਲਤ ਵੇਖ ਕੇ ਹੱਸ ਰਹੇ ਨੇ, ਆਹ ਵੇਖੋ ਇਹਦੀ ਕੀ ਹਾਲਤ ਹੈ ਇੱਥੇ, ਤੇ ਕਹਿੰਦੇ ਹੱਸਦਿਆਂ ਹੋਇਆ ਤੇ ਕਈ ਗੁੱਸਾ ਕਰਦਿਆਂ ਆਪਣੇ ਡੇਰੇ ਵੱਲ ਵਾਪਸ ਆਏ. ਕਿਸੇ ਨੇ ਸਤਿਗੁਰੂ ਜੀ ਦੀ ਮਹਿਮਾ ਨੂੰ ਜਾਣਿਆ ਹੀ ਨਹੀਂ, ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨਾਂ ਦੀ ਕੋਈ ਅਹਿਮੀਅਤ ਨਹੀਂ ਜਾਣੀ. ਤੇ ਜਦੋਂ ਘਰ ਆਏ ਤੇ ਸੋਚਦੇ ਨੇ ਡੇਰੇ ਤੇ ਆਉਂਦਿਆਂ ਵਾਪਸ ਆਪਣੇ ਜਿੱਥੇ ਡੇਰਾ ਕੀਤਾ ਹੋਇਆ ਸੀ ਨਾ ਸਾਰਿਆਂ ਨੇ, ਕਹਿੰਦੇ ਇਹ ਤਾਂ ਬੜਾ ਹੀ ਗਰੀਬੜਾ ਜਿਹਾ ਇੱਥੇ ਰਹਿੰਦਾ, ਅਸੀਂ ਤਾਂ ਸੋਚਿਆ ਸੀ ਵੀ ਸਾਨੂੰ ਬੜਾ ਮਾਣ ਮਿਲੇਗਾ ਇੱਥੇ, ਇਹ ਤਾਂ ਆਪ ਇੱਥੇ ਗਰੀਬਾਂ ਵਾਂਗੂ ਟੋਕਰੀ ਢੋਂਦਾ ਫਿਰਦਾ, ਸਾਨੂੰ ਕੀ ਇੱਥੇ ਮਾਣ ਦਵਾਉਣਾ, ਸਾਡਾ ਇੱਥੇ ਭਲਾ ਕੀ ਪੁੱਛ ਗਿੱਛ ਹੋਣੀ ਹੈ ਜਿਉਂ ਆਇਆ, ਸਾਨੂੰ ਕਿਸੇ ਨੇ ਕੀ ਕਹਿਣਾ, ਇਹ ਤਾਂ ਆਪ ਇੱਥੇ ਬੜਾ ਗਰੀਬ ਤੇ ਦੀਨ ਹੋਇਆ ਫਿਰਦਾ.
ਦਿਵਸ ਉਹ ਜਲ ਖਟਕਾ ਚਾਰ ਦਰਸ਼ਨ ਕੋ ਪੇ ਸਭ ਤਿਆਰ,
ਚਾਰ ਘੜੀਆਂ ਦਿਨ ਰਹਿ ਗਿਆ, ਸ਼ਾਮ ਦਾ ਸਮਾਂ ਹੋਇਆ, ਇਹਨਾਂ ਆਖਿਆ ਵੀ ਚਲੋ ਗੁਰੂ ਜੀ ਨੂੰ ਵੀ ਮਿਲਣਾ ਚਾਹੀਦਾ, ਉਹਨਾਂ ਨੂੰ ਵੀ ਜਾ ਕੇ ਥੋੜਾ ਉਲਾਂਭਾ ਤਾਂ ਦੇਣਾ ਚਾਹੀਦਾ ਨਾ, ਜਿਨ੍ਹਾਂ ਨੇ ਸਾਡੇ ਬੱਚੇ ਦੀ ਹਾਲਤ ਇੱਥੇ ਕੀਤੀ ਪਈ ਆ, ਟੋਕਰੀ ਢਵਾ ਰਹੇ ਨੇ ਉਹਦੇ ਕੋਲੋਂ, ਤੇ ਚਾਰ ਕੁ ਘੜੀਆਂ ਜਦੋਂ ਦਿਨ ਰਿਹਾ ਤੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਚੱਲੇ ਨੇ,
ਪ੍ਰਥਮ ਦੇਗ ਤੇ ਭੋਜਨ ਕਰਕੇ ਬੋਰੋ ਪਰਵਿਸ਼ੇ ਅੰਤਰ ਕਰਕੇ,
ਦੇ ਘਰ ਦੀ ਮਰਿਆਦਾ ਸੀ ਪਹਿਲਾਂ ਪੰਗਤ ਵਿਚ ਲੰਗਰ ਛਕਣਾ, ਇਹਨਾਂ ਨੇ ਪਹਿਲਾਂ ਪੰਗਤ ਚ ਲੰਗਰ ਛਕਿਆ ਬਹਿ ਕੇ, ਪ੍ਰਸ਼ਾਦਾ ਛਕ ਕੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਗੁਰੂ ਦਰਬਾਰ ਚ ਆਏ ਨੇ,
ਅਹੰਕਾਰ ਕੇ ਸਹਿਤ ਵਿਸਾਲੇ ਪਦ ਪੰਕਜ ਪਰ ਧਰਿਓ ਨਾ ਭਾਲੇ,
ਹੰਕਾਰ ਸਹਿਤ ਆਏ, ਮਨ ਚ ਇਨ੍ਹਾਂ ਦੇ ਆਪਣੇ ਹੰਕਾਰ ਸੀ ਤੇ ਆ ਕੇ ਸਤਿਗੁਰਾਂ ਦੇ ਚਰਨਾਂ ਚ ਮੱਥਾ ਵੀ ਨਹੀਂ ਟੇਕਿਆ, ਆਏ ਗੁਰੂ ਸਾਹਿਬ ਦੇ ਚਰਨਾਂ ਵਿਚ ਮਹਾਰਾਜ ਜੀ ਦੇ ਦਰਬਾਰ ਵਿਚ ਤੇ ਆ ਕੇ ਸਤਿਗੁਰਾਂ ਨੂੰ ਮੱਥਾ ਨਹੀਂ ਟੇਕਿਆ, ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਨਹੀਂ ਕੀਤੀ,
ਲਖੇ ਸਾਕੇ ਕੁਲਮ ਹਮਾਰੇ ਲਘੂ ਥਾਨ ਇਮਰਿਦ ਹੈ ਵਿਚਾਰੇ,
ਸੋਚ ਕੇ ਮੱਥਾ ਨਹੀਂ ਟੇਕਿਆ ਵੀ ਇਹ ਤਾਂ ਸਾਡਾ ਕੁੜਮ ਹੈ, ਸਾਡਾ ਪੁੱਤਰ ਇਨ੍ਹਾਂ ਵੱਲ ਵਿਆਹਿਆ ਹੋਇਆ, ਇਹ ਸਾਡੇ ਤੋਂ ਛੋਟੇ ਨੇ, ਇਨ੍ਹਾਂ ਦੀ ਲੜਕੀ ਹੈ, ਸਾਡਾ ਲੜਕਾ ਹੈ, ਤੇ ਲੜਕੇ ਵਾਲੇ ਉੱਤਮ ਹੁੰਦੇ ਨੇ, ਵੱਡੇ ਹੁੰਦੇ ਨੇ, ਇਹ ਸਮਝ ਕੇ ਜਾਣ ਕੇ ਇਨ੍ਹਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਮੱਥਾ ਨਹੀਂ ਟੇਕਿਆ,
ਮੈਂ ਮੰਦਨ ਮੈਂ ਮਾਂ ਕੁਛ ਜਾਨੀ ਬੈਠੇ ਰਾਮ ਰਾਮ ਕੈ ਬਾਨੀ,
ਮਾੜੀ ਮਤ ਵਾਲਿਆਂ ਨੇ ਸਤਿਗੁਰਾਂ ਦੀ ਮਹਿਮਾ ਨਹੀਂ ਜਾਣੀ, ਮਤ ਤੇ ਪੜਦਾ ਪਿਆ ਹੋਇਆ ਸੀ, ਹੰਕਾਰ ਸੀ, ਮਹਿਮਾ ਨਹੀਂ ਜਾਣੀ ਗੁਰੂ ਸਾਹਿਬ ਦੀ, ਤੇ ਰਾਮ ਰਾਮ ਕਹਿ ਕੇ ਓਦਾਂ ਹੀ ਬਹਿ ਗਏ, ਸਤਿਗੁਰਾਂ ਨੂੰ ਕਹਿੰਦੇ ਜੀ ਰਾਮ ਰਾਮ, ਰਾਮ ਰਾਮ ਕਹਿ ਕੇ ਮਹਾਰਾਜ ਜੀ ਦੇ ਲਾਗੇ ਬੈਠ ਗਏ,
ਮਿਰਜਾਦਕ ਸ੍ਰੀ ਅਮਰ ਮਹਾਨੇ ਹਿਤ ਮਿਰਜਾਦ ਕੀਨ ਸਨਮਾਨੇ,
ਸੱਚੇ ਆਪਣੀ ਮਰਿਆਦਾ ਭੁੱਲ ਸਕਦੇ ਨੇ ਪਰ ਸਤਿਗੁਰੂ ਮਰਿਆਦਾ ਪੁਰਸ਼ੋਤਮ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੀ ਮਰਿਆਦਾ ਪਾਲੀ, ਬੜਾ ਸਨਮਾਨ ਕੀਤਾ ਇਨ੍ਹਾਂ ਦਾ, ਬਹੁਤ ਭਾਰੀ ਸਤਿਕਾਰ ਕਰਕੇ ਇਨ੍ਹਾਂ ਨੂੰ ਬਿਠਾਇਆ,
ਜਥਾ ਸਥਾਨ ਪਹੇ ਸਿੱਟ ਸਾਰੇ ਤਿੰਨ ਮੋਹ ਬੱਡੀਆਂ ਬਾਕੀ ਉਚਾਰੇ,
ਸਾਰਿਆਂ ਨੂੰ ਜਥਾ ਸ਼ਕਤ ਜਗ੍ਹਾ ਦਿੱਤੀ ਬੈਠਣ ਵਾਸਤੇ, ਸਾਰੇ ਬੈਠ ਗਏ ਤੇ ਇਨ੍ਹਾਂ ਸੋਢੀਆਂ ਦੇ ਵਿਚੋਂ ਜਿਹੜੇ ਸਭ ਤੋਂ ਵੱਡੇ ਸੀ ਨਾ, ਉਹ ਬੋਲੇ ਗੁਰੂ ਰਾਮਦਾਸ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ,
ਅਬ ਤੁਮ ਜਗ ਮੈਂ ਲਹੀ ਬਡਾਏ ਬੈ ਮੈਂ ਬਦੇ ਬ੍ਰਿਧਤਾ ਪਾਏ,
ਲੱਗੇ ਜੀ ਤੁਸੀਂ ਇਸ ਜਗ ਚ ਬੜੀ ਵੱਡੀ ਵਡਿਆਈ ਪ੍ਰਾਪਤ ਕਰ ਲਈ ਆ, ਸੁਣਿਆ ਅਸੀਂ ਵੀ ਤੁਹਾਡੇ ਕੋਲ ਗੁਰੂ ਅੰਗਦ ਸਾਹਿਬ ਤੋਂ ਬਾਅਦ ਗੁਰਿਆਈ ਆਈ ਹੈ, ਤੁਸੀਂ ਜਗਤ ਵਿਚ ਬੜੀ ਵੱਡੀ ਵਡਿਆਈ ਪ੍ਰਾਪਤ ਕਰ ਲਈ ਹੈ, ਔਰ ਤੁਹਾਡੀ ਉਮਰ ਵੀ ਬੜੀ ਵਡੇਰੀ ਹੈ, ਤੁਸੀਂ ਬਹੁਤ ਬਜੁਰਗ ਤੇ ਬਿਰਧ ਹੋ,
ਸਭ ਵਿਵਹਾਰ ਅਲਪ ਅਰ ਮਹਿਤ ਤੁਮ ਜਾਨ ਤੋ ਮਤ ਕੇ ਸਹਿਤ,
ਜਿੰਨੇ ਦੁਨੀਆਂ ਦੇ ਕਾਰ ਵਿਹਾਰ ਹੁੰਦੇ ਨੇ ਭਾਵੇਂ ਉਹ ਛੋਟੇ ਹੋਣ ਤੇ ਭਾਵੇਂ ਵੱਡੇ ਹੋਣ, ਉਹਨਾਂ ਸਾਰਿਆਂ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਹੁਣ ਕਿਹੜਾ ਤੁਹਾਡੀ ਉਮਰ ਛੋਟੀ ਹੈ, ਸਿਆਣੇ ਹੋ ਤੁਸੀਂ, ਫਿਰ ਦੋ ਤੁਸੀਂ ਦੁਨੀਆਂ ਦੇ ਸਾਰੇ ਕਾਰ ਵਿਹਾਰ ਛੋਟੇ ਵੱਡੇ ਚੰਗੀ ਤਰ੍ਹਾਂ ਸਮਝਦੇ ਤੇ ਜਾਣਦੇ ਹੋ,
ਕੁਲ ਕੀ ਲਾਜ ਸਕਲ ਕੇ ਹੈ ਪ੍ਰਾਤਨ ਵਿਖੇ ਅਧਿਕਤਾ ਚਹੈ,
ਤੁਹਾਡੀ ਕੁਲ ਦੀ ਲਾਜ ਹੈ, ਸਾਡੀ ਕੁਲ ਦੀ ਲਾਜ ਹੈ, ਉਹਨੂੰ ਵੀ ਤਾਂ ਤੁਹਾਨੂੰ ਜਾਣਨਾ ਚਾਹੀਦਾ ਨਾ, ਕਿ ਭਰਾਵਾਂ ਦੇ ਵਿਚ ਆਪਣੀ ਕੁਲ ਦੀ ਦੂਜਿਆਂ ਦੀ ਕੁਲ ਦੀ ਜਿਹੜੀ ਲਾਜ ਹੈ ਉਹ ਰੱਖਣੀ ਚਾਹੀਦੀ ਹੈ,
ਤੁਮ ਹੋਏ ਗੁਰੂ ਰੂਪ ਉਦਾਰਾ ਕਛੂ ਨਾ ਤੁਮਰੇ ਇਹ ਵਿਚਾਰਾ,
ਤੁਹਾਨੂੰ ਦੂਜਿਆਂ ਦੀ ਕੁਲ ਦੀ ਵਡਿਆਈ ਦਾ ਖਿਆਲ ਰੱਖਣਾ ਚਾਹੀਦਾ, ਤੁਸੀਂ ਗੁਰੂ ਬਣ ਗਏ ਹੋ, ਤੁਹਾਡੇ ਕੋਲ ਏਡੀ ਵੱਡੀ ਵਡਿਆਈ ਆ ਗਈ ਆ, ਏਡੇ ਗੁਰੂ ਉਦਾਰ ਬਣ ਗਏ ਹੋ, ਪਰ ਤੁਹਾਡੇ ਮਨ ਚ ਕਦੇ ਇਹ ਵਿਚਾਰ ਨਹੀਂ ਆਏ,
ਖੱਤਰੀ ਬੰਸ ਵਿਸਾਲ ਹਮਾਰੋ ਸਹਿਤ ਵਡਾਈ ਕਰਨੀ ਅਚਾਰੋ,
ਸਾਡਾ ਜਿਹੜਾ ਬੰਸ ਹੈ ਉਹ ਖੱਤਰੀਆਂ ਦਾ ਬੰਸ ਹੈ, ਤੇ ਖੱਤਰੀਆਂ ਦਾ ਬੰਸ ਬੜਾ ਉੱਚਾ ਹੁੰਦਾ ਹੈ, ਵਡਿਆਈ ਵਾਲਾ ਹੁੰਦਾ, ਸਾਡੇ ਬੰਸ ਦੇ ਵਿਚ ਬੜੇ ਬੜੇ ਉੱਚੇ ਆਚਰਨ ਵਾਲੇ ਲੋਕ ਨੇ,
ਤੋ ਰਹਿ ਆਵੇ ਜਾਤ ਮਜਾਰਾ ਹੀਨ ਕਹਾ ਮੈਂ ਨੇ ਕਿਸ ਬਾਰਾ,
ਜੇ ਸਾਡੀ ਬਰਾਦਰੀ ਵਿਚ ਕੋਈ ਬੰਦਾ ਗਰੀਬ ਵੀ ਹੁੰਦਾ ਤੇ ਅਸੀਂ ਉਹਨੂੰ ਹੀਣ ਨਹੀਂ ਹੋਣ ਦਿੰਦੇ, ਅਸੀਂ ਉਹਦੀ ਵਡਿਆਈ ਰੱਖਦੇ ਹਾਂ, ਉਹਨੂੰ ਉੱਚਿਆਂ ਚੁੱਕ ਕੇ ਰੱਖਦੇ ਹਾਂ,
ਪ੍ਰਾਤਨ ਵਿਖੇ ਨਾ ਤਰਕ ਸਹਾਰੇ ਯਾ ਤੇ ਥਾਨਤ ਕਰਮ ਉਦਾਰੇ,
ਭਾਵੇਂ ਜਿਵੇਂ ਮਰਜ਼ੀ ਗਰੀਬ ਹੋਈਏ ਘਰ ਦੇ ਵਿਚ ਫਾਕੇ ਕੱਟ ਲਈਏ, ਪਰ ਕਦੇ ਆਪਣੇ ਭਰਾਵਾਂ ਵਿਚ ਤਰਕ ਨਹੀਂ ਸਹਾਰਦੇ ਆਪਣੇ ਤੇ, ਸਾਡੀ ਏਡੀ ਵੱਡੀ ਉੱਚੀ ਬੰਸ ਹੈ, ਸਾਡਾ ਏਡਾ ਵੱਡਾ ਉੱਚਾ ਆਚਰਣ ਹੈ, ਸਾਡਾ ਨਾਂ ਹੈ ਸੋਢੀਆਂ ਦਾ ਸਾਰੇ ਪਾਸੇ, ਕਿ ਕਦੇ ਅਸੀਂ ਆਪਣੇ ਆਪ ਨੂੰ ਨੀਵਾਂ ਨਹੀਂ ਸਦਾਉਂਦੇ।
ਨਾਮ ਮੰਗਲਾ ਏਵ ਅਰਾਏ ਸਭ ਹੋ ਰਾਮਦਾਸ ਚਲ ਆਏ।
ਨਾਂ ਸੀ ਮੰਗਲਾ ਜੀ ਨੇ ਗੱਲ ਕਹੀ ਗੁਰੂ ਸਾਹਿਬ ਜੀ ਗੁਰੂ ਅਮਰਦਾਸ ਸਾਹਿਬ ਜੀ ਨੂੰ। ਜਦੋਂ ਭਾਈ ਮੰਗਲਾ ਜੀ ਇਹ ਗੱਲ ਗੁਰੂ ਅਮਰਦਾਸ ਸਾਹਿਬ ਜੀ ਨੂੰ ਕਹਿ ਰਹੇ ਸਨ ਕਿ ਇੰਨੇ ਨੂੰ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਵੀ ਉੱਥੇ ਹੀ ਚੱਲ ਕੇ ਆ ਗਏ।
ਗੁਰ ਸੂਰਜ ਤੋਂ ਜਬੋ ਨਿਹਾਰਾ ਬਦਨ ਕਮਲ ਪਰ ਫੁੱਲ ਉਦਾਰਾ।
ਜਦੋਂ ਗੁਰੂ ਰਾਮਦਾਸ ਜੀ ਉੱਥੇ ਆ ਗਏ ਤੇ ਗੁਰੂ ਅਮਰਦਾਸ ਜੀ ਦੇ ਸੂਰਜ ਜੈਸੇ ਚਿਹਰੇ ਦੇ ਦਰਸ਼ਨ ਕਰਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਕਮਲ ਵਰਗਾ ਚਿਹਰਾ ਹੋਰ ਖਿੜ ਗਿਆ।
ਅਰਬਿੰਦ ਸੁਗੰਧ ਆਨੰਦ ਲੋਚਨ ਭਰਮਣ ਕਰੇ ਕਰ ਬੰਦ।
ਗੁਰੂ ਅਮਰਦਾਸ ਸਾਹਿਬ ਦੇ ਪਵਿੱਤਰ ਚਰਨਾਂ ਕਮਲਾਂ ਦੇ ਉੱਤੇ ਆਪਣੇ ਨੇਤਰਾਂ ਨੂੰ ਭੌਰਾ ਬਣਾ ਕੇ ਤੇ ਮੱਥਾ ਟੇਕ ਕੇ ਨਿਬੰਦਨਾ ਕੀਤੀ। ਸ੍ਰੀ ਰਾਮਦਾਸ ਜੀ ਨੇ ਨਮਸਕਾਰ ਕੀਤੀ ਹੈ।
ਇਸ ਤੋਂ ਦੇਖ ਚੱਲਾ ਪੁਰ ਕੇ ਨਰ ਕਯੋ ਬੌਰ ਤਰਕਨ ਕੋ ਉਰ ਧਰ।
ਗੁਰੂ ਰਾਮਦਾਸ ਜੀ ਨੇ ਮੱਥਾ ਟੇਕਿਆ ਨਾ ਗੁਰੂ ਅਮਰਦਾਸ ਜੀ ਨੂੰ ਆ ਕੇ ਤੇ ਲਾਗੇ ਬੈਠੇ ਸੀ ਲਾਹੌਰ ਦੇ ਜਿੰਨੇ ਲੋਹਰੀਏ ਸਨ ਤੇ ਵੇਖ ਕੇ ਸਤਿਗੁਰੂ ਜੀ ਦੇ ਹੈਣ ਸਾਰੇ ਰਿਸ਼ਤੇਦਾਰ ਸਰਬੰਧੀ ਤੇ ਵੇਖ ਕੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਤੇ ਇਨ੍ਹਾਂ ਨੇ ਤਰਕ ਕੀਤੀ। ਤਰਕ ਕਰਦਿਆਂ ਬੋਲੇ
ਇਹ ਵੀ ਜਨਮੇ ਬੰਸ ਹਮਾਰੇ ਲਾਜ ਗਵਾਈ ਸਰਵ ਪ੍ਰਕਾਰੇ।
ਲੱਗਿਆ ਵੇਖੋ ਇਹ ਵੀ ਸਾਡੇ ਬੰਸ ਵਿਚ ਜੰਮਿਆ। ਸਤਿਗੁਰਾਂ ਵੱਲ ਵੇਖ ਕੇ ਨਾ ਗੁਰੂ ਰਾਮਦਾਸ ਜੀ ਵੱਲ ਤੇ ਵੇਖ ਕੇ ਤਰਕ ਕਰਦਿਆਂ ਪਹਿਲਾਂ ਬੜੀ ਆਪਣੀ ਵਡਿਆਈ ਕਰ ਰਹੇ ਸੀ, ਜਦੋਂ ਗੁਰੂ ਰਾਮਦਾਸ ਜੀ ਆਏ ਤੇ ਵੇਖ ਕੇ ਤਰਕ ਕਰਦੇ ਕਹਿੰਦੇ ਆ ਵੀ ਸਾਡੇ ਕੁੱਲ ਵਿਚ ਸਾਡੀ ਵੰਸ਼ ਚ ਜੰਮਿਆ ਜਿਹਨੇ ਸਾਡੀ ਸਾਰੀ ਇੱਜ਼ਤ ਗਵਾ ਕੇ ਰੱਖ ਦਿੱਤੀ ਹੈ।
ਪਿਤਕੇ ਮਰੇ ਸਦਨ ਕੋ ਤਿਆਗਾ ਕਰ ਸਸਰਾਰ ਬਸਿਓ ਨਿਰਭਾਗਾ।
ਇਹਨਾਂ ਦੇ ਮਰਨ ਤੋਂ ਬਾਅਦ ਇਹਨੇ ਘਰ ਬਾਰ ਤਿਆਗ ਕੇ ਇੱਥੇ ਸਹੁਰੇ ਘਰ ਹੀ ਆਪਣਾ ਪੱਕਾ ਘਰ ਬਣਾ ਕੇ ਰੱਖ ਲਿਆ, ਇੱਥੇ ਹੀ ਆ ਕੇ ਇਹਨੇ ਆਪਣਾ ਨਿਵਾਸ ਕਰ ਲਿਆ। ਬੜਾ ਨਿਰਭਾਗਾ ਹੈ, ਇਹ ਭਾਗਾ ਤੋਂ ਵੀ ਹੁਣ ਇੱਥੇ ਆ ਕੇ ਰਹਿ ਰਿਹਾ।
ਮਿਲਿਓ ਮਿਹਨਤੀ ਬ੍ਰਿੰਦ ਮਝਾਰੇ ਖਨ ਮ੍ਰਿਤਕਾ ਕਈਨ ਕਰ ਧਾਰੇ।
ਵੇਖੋ ਇੱਥੇ ਮਿਹਨਤੀਆਂ ਦੇ ਵਿਚ ਮਿਲ ਕੇ ਮਜ਼ਦੂਰਾਂ ਵਿਚ ਮਿਲ ਕੇ ਆਪਣੀ ਕੁੱਲ ਦੀ ਲਾਜ ਗਵਾ ਕੇ ਵੀ ਸੋਢੀ ਹੈ, ਕੁੱਲ ਦੀ ਲਾਜ ਗਵਾ ਕੇ ਤੇ ਮਜ਼ਦੂਰਾਂ ਵਿਚ ਮਿਲ ਕੇ ਕਈ ਫੜ ਕੇ ਮਿੱਟੀ ਪੁੱਟਦਾ ਫਿਰਦਾ।
ਪਰੇ ਟੋਕਰੀ ਸੀ ਸੀ ਉਠਾਵੇ ਰਾਜ ਤਨ ਲਗੇ ਵੈਰ ਨਿਕਸਾਵੇ।
ਟੋਕਰੀਆਂ ਭਰ ਭਰ ਕੇ ਮਿੱਟੀ ਦੀਆਂ ਸਿਰ ਤੇ ਰੱਖ ਰੱਖ ਕੇ ਬਾਹਰ ਚੁੱਕ ਕੇ ਸੁੱਟਦਾ ਹੈ, ਸਰੀਰ ਸਾਰਾ ਮਿੱਟੀ ਦੇ ਨਾਲ ਭਰਿਆ ਹੋਇਆ, ਸਿਰ ਦੇ ਵਿਚ ਮਿੱਟੀ ਪਈ ਹੋਈ ਹੈ, ਤਨ ਤੇ ਮਿੱਟੀ ਪਈ ਹੋਈ ਹੈ।
ਇਸਨੇ ਤੋ ਸਿਰ ਮਾਟੀ ਪਾਈ ਕਰੋ ਵਿਚਾਰ ਨਾ ਤੁਮ ਉਚਿਤਾਏ।
ਬੋਲੇ ਵੇਖ ਕੇ ਨਾ ਕਹਿੰਦੇ ਗੁਰੂ ਅਮਰਦਾਸ ਜੀ ਚਲੋ ਇਹਨੇ ਤਾਂ ਆਪਣੇ ਸਿਰ ਚ ਮਿੱਟੀ ਪਾ ਲਈ ਆ, ਪਰ ਤੁਹਾਨੂੰ ਤਾਂ ਵਿਚਾਰ ਕਰਨੀ ਚਾਹੀਦੀ ਆ, ਤੁਹਾਡਾ ਤਾਂ ਇਹ ਜਵਾਈ ਲੱਗਦਾ, ਦਮਾਦ ਲੱਗਦਾ। ਗੁਰੂ ਰਾਮਦਾਸ ਜੀ ਵੱਲ ਵੇਖ ਕੇ ਨਾ ਕਹਿੰਦੇ ਚਲੋ ਇਹਨੇ ਤਾਂ ਮਿੱਟੀ ਪਾ ਲਈ ਆ ਸਿਰ ਚ, ਪਰ ਹੇ ਸ੍ਰੀ ਅਮਰਦਾਸ ਜੀ ਤੁਹਾਨੂੰ ਤਾਂ ਵਿਚਾਰ ਕਰਨੀ ਚਾਹੀਦੀ ਆ, ਤੁਸੀਂ ਤਾਂ ਸਿਆਣੇ ਹੋ।
ਕਰ ਅਨਚਿਤ ਆਪਨੇ ਦੀਨ ਲਾਜ ਕੁਟੰਬ ਨਾ ਤੁਮਨੇ ਚੀਨ।
ਇਹੋ ਜਿਹਾ ਅਨਉਚਿਤ ਕੰਮ ਸਾਡੇ ਪੁੱਤਰ ਨੂੰ ਦਿੱਤਾ ਹੋਇਆ, ਸਾਡੀ ਵੰਸ਼ ਦੇ ਬੱਚੇ ਨੂੰ ਦਿੱਤਾ ਹੋਇਆ ਕਿ ਤੁਸੀਂ ਆਪਣੇ ਸਾਡੇ ਪਰਿਵਾਰ ਦੀ ਇੱਜ਼ਤ ਨੂੰ, ਸਾਡੇ ਪਰਿਵਾਰ ਦਾ ਜਿਹੜਾ ਮਾਣ ਹੈ ਉਹਨੂੰ ਨਹੀਂ ਵੇਖਿਆ।
ਅਪਰ ਕਿਰਤ ਤੋਂ ਅਭਿਸ ਦੀਜੈ ਉਚਿਤ ਅਨਚਿਤ ਵਿਚਾਰ ਸੁਣੀਜੈ।
ਜੇ ਇਹਨੂੰ ਕੋਈ ਕੰਮ ਹੀ ਦੇਣਾ ਤੇ ਕੋਈ ਹੋਰ ਕੰਮ ਕਰਾ ਲੋ, ਇਹਦੇ ਕੋਲੋਂ ਜ਼ਰੂਰੀ ਮਿੱਟੀ ਢਵਾਣੀ ਹੈ। ਜਿਹੜੇ ਉੱਥੇ ਕੰਮ ਕਰਨ ਵਾਲੇ ਨੇ ਉਹਨਾਂ ਦੇ ਉੱਤੇ ਇਹਨਾਂ ਨੂੰ ਮੁਖੀਆ ਲਾ ਦਿਓ ਵੀ ਉਹਨਾਂ ਕੋਲੋਂ ਕੰਮ ਕਰਾਈ ਜਾਣ, ਘੱਟੋ ਘੱਟ ਉੱਚੀ ਪਦਵੀ ਤਾਂ ਹੋਵੇ। ਤੁਸੀਂ ਤਾਂ ਇਹਨਾਂ ਨੂੰ ਮਿੱਟੀ ਢੋਣ ਲਾ ਦਿੱਤਾ, ਸਾਡੇ ਆਖੇ ਲੱਗ ਕੇ ਇਹਨਾਂ ਨੂੰ ਇਹ ਕੰਮ ਛਡਾ ਕੇ ਕਿਸੇ ਹੋਰ ਕੰਮ ਲਾ ਦਿਓ।
ਗੁਰਸੁਨ ਰਾਮਦਾਸ ਦਿਸ਼ ਦੇਖਾ ਮੁਖ ਪ੍ਰਸੰਨ ਔਰ ਪ੍ਰੇਮ ਵਿਸ਼ੇਖਾ।
ਗੁਰੂ ਅਮਰਦਾਸ ਜੀ ਨੇ ਜਦੋਂ ਇਹ ਗੱਲਾਂ ਸੁਣੀਆਂ ਨਾ ਇਹਨਾਂ ਸੋਢੀਆਂ ਦੀਆਂ, ਫਿਰ ਸੁਣ ਕੇ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਫਿਰ ਇੱਕ ਵਾਰੀ ਗੁਰੂ ਰਾਮਦਾਸ ਜੀ ਵੱਲ ਵੇਖਿਆ। ਉਹਨਾਂ ਵੱਲ ਜਦੋਂ ਵੇਖਿਆ ਤੇ ਕੀ ਵੇਖਦੇ ਨੇ ਕਿ ਗੁਰੂ ਰਾਮਦਾਸ ਜੀ ਨੂੰ ਕੋਈ ਫਰਕ ਨਹੀਂ ਇਹਨਾਂ ਦਾ ਵੀ ਇਹ ਕੀ ਪੇ ਕਹਿੰਦੇ ਨੇ। ਉਹਨਾਂ ਦਾ ਮਨ ਉਸੇ ਤਰ੍ਹਾਂ ਖਿੜਿਆ ਹੋਇਆ, ਉਸੇ ਤਰ੍ਹਾਂ ਵਿਗਾਸ ਵਿਚ ਹੈ।
ਦੇਖ ਦਸ਼ਾ ਸਤਿਗੁਰ ਛੱਟ ਰਹੇ ਨਦੀ ਪ੍ਰੇਮ ਮਮ ਮਨ ਇਸ ਬਹੇ।
ਮਹਾਰਾਜ ਜੀ ਨੇ ਵੇਖਿਆ ਵੀ ਇਹ ਸਾਡੀ ਦਸ਼ਾ, ਇਹਨਾਂ ਦੀ ਦਸ਼ਾ ਬੜੀ ਪਿਆਰ ਵਾਲੀ ਬਣੀ ਹੋਈ। ਗੁਰੂ ਅਮਰਦਾਸ ਜੀ ਵੇਖ ਰਹੇ ਗੁਰੂ ਰਾਮਦਾਸ ਜੀ ਵੱਲ ਕਿ ਇਹਨਾਂ ਦਾ ਮਨ ਸਾਡੇ ਪ੍ਰੇਮ ਦੀ ਨਦੀ ਵਿਚ ਵਹਿੰਦਾ ਜਾ ਰਿਹਾ ਹੈ, ਇਹਨਾਂ ਦਾ ਮਨ ਸਾਡੇ ਪ੍ਰੇਮ ਦੀ ਨਦੀ ਦੇ ਵਿਚ ਵਹਿੰਦਾ ਜਾ
ਰਿਹਾ ਹੈ। ਪ੍ਰੇਮ ਧਾਰ ਜਲ ਤੇ ਠਹਿਰੇ ਕਿਮ,
ਆ ਜਿਹੜੀਆਂ ਵੈਦਿਕ ਲੋਕ ਰੀਤੀਆਂ ਨੇ ਸੰਸਾਰ ਦੀਆਂ, ਇਹ ਤਾਂ ਘਾਹ ਦੇ ਕਿਣਕਿਆਂ ਦੇ ਸਮਾਨ ਸਾਡੇ ਪ੍ਰੇਮ ਚ ਇਹਨਾਂ ਦੇ ਮਨ ਚੋਂ ਵਹਿ ਟੁਰੀਆਂ ਨੇ। ਇਹ ਦੁਨੀਆਂ ਦੀਆਂ ਜਿਹੜੀਆਂ ਲੋਕ ਲਜਾਵਾਂ ਨੇ ਇਹ ਇਹਨਾਂ ਦੇ ਹਿਰਦੇ ਵਿਚ ਨਹੀਂ ਰਹੀਆਂ, ਇਹਨਾਂ ਦਾ ਮਨ ਤਾਂ ਇੱਕ ਸਾਡੇ ਪ੍ਰੇਮ ਦੀ ਨਦੀ ਵਿਚ ਵਹਿੰਦਾ ਜਾ ਰਿਹਾ।
ਪ੍ਰੇਮ ਭਗਤ ਮੇਰੀ ਰੰਗ ਰਾਤੇ ਸਜੈ ਨਾ ਜਾਣਤ ਜਾਤ ਸੁਪਾਤੇ,
ਸਿਰਫ ਇੱਕ ਮੇਰੀ ਪ੍ਰੇਮਾ ਭਗਤੀ ਦੇ ਰੰਗ ਵਿਚ ਰਤੇ ਹੋਏ ਨੇ, ਇਹਨੂੰ ਛੱਡਣ ਵਾਲੇ ਨਹੀਂ। ਨਾ ਜਾਣਨਾ ਹੈ ਜਾਤ ਸੋ ਪਾਤੇ, ਜਾਤ ਪਾਤ ਦੇ ਇਸ ਭੇਦ ਭਾਵ ਨੂੰ ਨਹੀਂ ਸਮਝਦੇ, ਨਹੀਂ ਜਾਣਦੇ।
ਨਾਪੁਰ ਕੇ ਪੰਚਨ ਦਿਸ਼ੇਰ ਸਹਿਜ ਸੁਭਾਇਕ ਗੁਰ ਕਿਸ ਬੇਰ,
ਮਹਾਰਾਜ ਜੀ ਨੇ ਗੁਰੂ ਰਾਮਦਾਸ ਜੀ ਵੱਲ ਵੇਖ ਕੇ ਨਾ ਤੇ ਫਿਰ ਉਹਨਾਂ ਦੇ ਮਨ ਦੀ ਹਾਲਤ ਵੇਖ ਕੇ ਵੀ ਉਹ ਤਾਂ ਪ੍ਰੇਮ ਚ ਰੰਗੇ ਹੋਏ ਨੇ, ਉਹਨਾਂ ਨੂੰ ਤਾਂ ਕੋਈ ਪਰਵਾਹ ਹੀ ਨਹੀਂ ਇਹਨਾਂ ਦੀ। ਤੇ ਵੇਖ ਕੇ ਫਿਰ ਗੁਰੂ ਅਮਰਦਾਸ ਜੀ ਉਹਨਾਂ ਪੰਚਾਂ ਵੱਲ ਵੇਖਿਆ ਜਿਹੜੇ ਲਾਹੌਰ ਤੋਂ ਆਏ ਸੀ, ਜਿਹੜੇ ਗੁਰੂ ਰਾਮਦਾਸ ਸਾਹਿਬ ਦੇ ਆਪਣੇ ਆਪ ਨੂੰ ਰਿਸ਼ਤੇਦਾਰ ਸਦਾਉਂਦੇ ਸੀ, ਉਹਨਾਂ ਵੱਲ ਵੇਖ ਕੇ ਗੁਰੂ ਅਮਰਦਾਸ ਸਾਹਿਬ ਜੀ ਸਹਿਜ ਸੁਭਾਇਕ ਬੋਲੇ,
ਹੋਰ ਪ੍ਰਸੰਨ ਰਹਿ ਪਨਤ ਬਚਨ ਕੋ ਸਭ ਜਗ ਛਤਰ ਦੀਨ ਮੈਂ ਇਨਕੋ।
ਮਹਾਰਾਜ ਜੀ ਬੜੇ ਪ੍ਰਸੰਨ ਹੋਏ ਗੁਰੂ ਰਾਮਦਾਸ ਜੀ ਵੱਲ ਵੇਖ ਕੇ, ਤੇ ਪ੍ਰਸੰਨ ਹੋ ਕੇ ਉਹਨਾਂ ਲਾਹੌਰ ਤੋਂ ਆਏ ਹੋਏ ਪੰਚਾਂ ਨੂੰ ਕਹਿਣ ਲੱਗੇ, ਤੁਸੀਂ ਕਹਿੰਦੇ ਹੋ ਵੀ ਇਹਦੇ ਸਿਰ ਤੇ ਮਿੱਟੀ ਨਹੀਂ, ਅਸੀਂ ਤਾਂ ਇਹਨਾਂ ਦੇ ਸਿਰ ਤੇ ਲੋਕ ਪਰਲੋਕ ਦਾ ਛਤਰ ਚਲਾਇਆ ਹੋਇਆ ਹੈ।
ਬੋਲੇ
ਅਸੀਂ ਤਾਂ ਇਹਨਾਂ ਦੇ ਸਿਰ ਤੇ ਦੀਨ ਤੇ ਦੁਨੀਆਂ ਦਾ ਸਾਰੇ ਜਗ ਦਾ ਛਤਰ ਇਹਨਾਂ ਨੂੰ ਦਿੱਤਾ ਹੈ, ਇਹਨਾਂ ਦੇ ਸੀਸ ਤੇ ਛਤਰ ਝੁਲ ਰਿਹਾ।
ਮਾਟੀ ਪਰ ਹੈ ਸੀਸ ਤੁਮਾਰੇ, ਗੁਰ ਅਵਗਤ ਤੁਮ ਪ੍ਰੇਮ ਨਾ ਧਾਰੇ।
ਅੱਜ ਕਹਿੰਦੇ ਮਿੱਟੀ ਪੈਣੀ ਹੈ ਤੁਹਾਡੇ ਸਿਰ ਚ, ਇਹਦੇ ਕਾਹਨੂੰ, ਇਹਦੇ ਸਿਰ ਤੇ ਤਾਂ ਛਤਰ ਪਿਆ ਝੂਲਦਾ, ਅਸੀਂ ਛਤਰ ਦਿੱਤਾ, ਮਿੱਟੀ ਪਵੇ ਤੁਹਾਡੇ ਸਿਰ ਵਿਚ ਕਿ ਤੁਸੀਂ ਗੁਰੂ ਘਰ ਦਾ ਪ੍ਰੇਮ ਨਹੀਂ ਜਾਣਿਆ, ਤੁਸੀਂ ਉਹਨਾਂ ਦੇ ਅੰਦਰ ਜਿਹੜਾ ਗੁਰੂ ਦਾ ਪਿਆਰ ਹੈ, ਗੁਰੂ ਕੀ ਮੁਹੱਬਤ ਹੈ, ਉਹਨੂੰ ਨਹੀਂ ਜਾਣਿਆ, ਉਹਨੂੰ ਨਹੀਂ ਸਮਝਿਆ।
ਜੇ ਬੰਸ ਜਨਮ ਨੈ ਧਾਰੇ, ਗਿਰਤ ਨਰਕ ਮੈਂ ਪਿਤਰ ਤੁਮਾਰੇ।
ਸਤਨਾਮ ਸ੍ਰੀ ਮਹਾਰਾਜ ਜੀ ਕਹਿੰਦੇ, ਤੁਸੀਂ ਕਹਿੰਦੇ ਸਾਡੀ ਬੰਸ ਬੜੀ ਉੱਚੀ ਹੈ, ਸੁਣ ਲੋ ਇੱਕ ਗੱਲ ਧਿਆਨ ਨਾਲ, ਜੇ ਕਿਤੇ ਤੁਹਾਡੀ ਕੁੱਲ ਵਿਚ ਜਨਮ ਲੈ ਕੇ ਪ੍ਰਕਾਸ਼ ਧਾਰ ਕੇ ਨਾ ਆਉਂਦੇ ਤੇ ਤੁਹਾਡੇ ਪਿੱਤਰ ਵੀ ਨਰਕਾਂ ਵਿਚ ਸੁੱਟੇ ਜਾਣੇ ਸਨ। ਇਹ ਤੁਹਾਡੀ ਬੰਸ ਵਿਚ ਅਵਤਾਰ ਧਾਰ ਕੇ ਆਏ ਨੇ ਤੇ ਤੁਹਾਡੇ ਨਰਕਾਂ ਚ ਡਿੱਗੇ ਪਿੱਤਰ ਵੀ ਸੱਚਖੰਡ ਚ ਪਹੁੰਚਾ ਦਿੱਤੇ ਨੇ ਇਹਨਾਂ ਨੇ ਅਵਤਾਰ ਧਾਰ ਕੇ ਤੁਹਾਡੀ ਕੁੱਲ ਵਿਚ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਏਡੀ ਵੱਡੀ ਵਡਿਆਈ ਦੇ ਮਾਲਕ ਹਨ।
ਰਾਮਦਾਸ ਕਰ ਜੋਰੀ ਉਚਾਰਾ, ਪਤਤੀ ਉਧਾਰਨ ਬਿਰਧ ਤੁਮਾਰਾ।
ਗੁਰੂ ਅਮਰਦਾਸ ਜੀ ਨੇ ਵਚਨ ਕਹੇ ਤੇ ਧੰਨ ਗੁਰੂ ਰਾਮਦਾਸ ਸਾਹਿਬ ਨੇ ਹੱਥ ਜੋੜ ਲਏ, ਆਖਿਆ ਹੇ ਪਾਤਸ਼ਾਹ ਤੁਹਾਡਾ ਬਿਰਧ ਹੈ ਪਤਤਾਂ ਨੂੰ ਉਧਾਰਨਾ, ਤੁਹਾਡਾ ਬਿਰਧ ਹੈ ਮੇਰੇ ਜੈਸੇ ਪਤਤਾਂ ਦਾ ਉਧਾਰ ਕਰਨਾ, ਡਿੱਗਿਆ ਹੋਇਆ ਨੂੰ ਉੱਚ ਕੇ ਉੱਚਾ ਚੁੱਕਣਾ।
ਗੁਰ ਮਹਿਮਾ ਕੀ ਗਿਆਤ ਨਾ ਪਾਈ, ਕਿਆ ਇਨਕੇ ਬਸ ਜਗ ਹੋਰ ਜਾਏ।
ਮਹਾਰਾਜ ਇਹਨਾਂ ਨੂੰ ਕੀ ਪਤਾ ਆਪ ਜੀ ਦੀ ਮਹਿਮਾ ਦਾ, ਇਹਨਾਂ ਦੇ ਵਸ ਵੀ ਕੀ ਹੈ ਪਾਤਸ਼ਾਹ, ਇਹ ਤਾਂ ਜਗਤ ਦੇ ਕੰਮਾਂ ਵਿਚ ਹੀ ਉਲਝੇ ਹੋਏ ਨੇ।
ਹੁਣ ਕਰ ਸਤਿਗੁਰ ਭਏ ਪ੍ਰਸੰਨ, ਰਾਮਦਾਸ ਤੁਝ ਕੋ ਧੰਨ ਧੰਨ।
ਸਤਿਗੁਰੂ ਜੀ ਬੜੇ ਪ੍ਰਸੰਨ ਹੋਏ ਤੇ ਪ੍ਰਸੰਨ ਹੋ ਕੇ ਦੀਨ ਦੁਨੀਆਂ ਦੇ ਮਾਲਕ ਗੁਰੂ ਅਮਰਦਾਸ ਸਾਹਿਬ ਜੀ ਸ੍ਰੀ ਰਾਮਦਾਸ ਜੀ ਨੂੰ ਕਹਿੰਦੇ, ਰਾਮਦਾਸ ਜੀ ਤੁਸੀਂ ਧੰਨ ਹੋ ਧੰਨ ਹੋ। ਜਿਨ੍ਹਾਂ ਨੂੰ ਗੁਰੂ ਅਮਰਦਾਸ ਜੀ ਨੇ ਧੰਨ ਕਿਹਾ, ਬਾਅਦ ਚ ਭਾਈ ਸੱਤੇ ਤੇ ਬਲਵੰਡ ਨੇ ਵੀ ਆਖਿਆ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰ ਧਾਰਿਆ। ਧੰਨ ਹੋ ਧੰਨ ਹੋ, ਏਦਾਂ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਕਿਹਾ।
ਕਰ ਸੇਵਾ ਮੁਝ ਕੋ ਬਸ ਕੀਨਾ, ਮੈਂ ਜਾਣੋ ਤੁਝ ਤੋ ਮੁਝ ਚੀਨਾ।
ਕਹਿੰਦੇ ਤੁਸੀਂ ਸੇਵਾ ਕਰਕੇ ਮੈਨੂੰ ਵਸ ਚ ਕਰ ਲਿਆ ਹੈ ਤੇ ਮੈਂ ਜਾਣ ਲਿਆ ਹੈ ਕਿ ਮੰਨੋ, ਤੇ ਉਸੇ ਵੇਲੇ ਸਤ ਬਚਨ ਕਿਹਾ ਸੀ, ਹੋਰ ਵੀ ਕਈ ਕਸਵੱਟੀਆਂ ਅੱਜ ਗੁਰੂ ਰਾਮਦਾਸ ਸਾਹਿਬ ਤੇ ਕਸਵੱਟੀ ਲੱਗੀ ਤੇ ਗੁਰੂ ਅਮਰਦਾਸ ਸਾਹਿਬ ਕਹਿੰਦੇ ਤੁਸੀਂ ਮੇਰਾ ਸਰੂਪ ਹੋ ਗਏ ਹੋ, ਤੁਸੀਂ ਮੈਨੂੰ ਜਾਣ ਲਿਆ ਹੈ।
ਪੁਨਲਾ ਪੁਰ ਕੇ ਨਰ ਸਮਝਾਏ ਕਰੇ ਵਿਦਾ ਗਮਨੇ ਅਗਵਾਏ।
ਜਿਨ੍ਹਾਂ ਲਾਹੌਰ ਦੇ ਨਿਵਾਸੀ ਸਨ ਸਭ ਨੂੰ ਸਤਿਗੁਰਾਂ ਨੇ ਵਿਦਾ ਕੀਤਾ ਹੈ।
ਪਦ ਅਰ ਬਿੰਦ ਬੰਧਨਾ ਠਾਨੇ ਜਿਵੇਂ ਬਹੁਰ ਕਰਮ ਮਨ ਬਾਨੀ।
ਮਹਾਰਾਜ ਜੀ ਦੇ ਚਰਨਾ ਕਮਲਾਂ ਤੇ ਵੰਦਨਾ ਕੀਤੀ ਗੁਰੂ ਅਮਰਦਾਸ ਜੀ। ਉਸੇ ਤਰ੍ਹਾਂ ਧੰਨ ਗੁਰੂ ਰਾਮਦਾਸ ਸਾਹਿਬ ਜੀ ਸੇਵਾ ਵਿਚ ਜੁੜ ਗਏ ਸੇ, ਅੰਮ੍ਰਿਤ ਮਹਾਰਾਜ ਜੀ ਦੇ ਨਮਸਕਾਰ ਕਰਕੇ ਉਸੇ ਤਰ੍ਹਾਂ ਸੇਵਾ ਵਿਚ ਜੁੜ ਗਏ।
ਕਰੈ ਕਾਰ ਤਰ ਚੌਂਪ ਜਗੂਨੇ ਲੋਕ ਲਾਜ ਤੇ ਹੋਏ ਬਿਹੂਨੇ।
ਚਾਉ ਨਾਲ ਚਾਉ ਨਾਲ ਚਾਰ ਗੁਣੇ ਚਾਉ ਨਾਲ ਸੇਵਾ ਕਰਦੇ ਨੇ, ਮਨ ਦੇ ਵਿਚ ਉਸੇ ਤਰ੍ਹਾਂ ਪ੍ਰੇਮ ਹੈ। ਦੁਗਨੀ ਦੁਨੀਆਂ ਦੇ ਲੋਕ ਲਾਜ ਸਭ ਆਪਣੇ ਹਿਰਦੇ ਚੋ ਤਿਆਗੀ ਹੋਈ ਹੈ। ਧੰਨ ਗੁਰੂ ਰਾਮਦਾਸ ਸਾਹਿਬ ਦੀ ਸੇਵਾ ਵਿਚ ਜੁੜੇ ਹੋਏ ਨੇ। ਹੋਰ ਗੁਰੂ ਘਰ ਦੀ ਇਕੱਠ ਕਥਾ ਗੁਰੂ ਅਮਰਦਾਸ ਸਾਹਿਬ ਦੀ ਕਥਾ ਹੀ ਇਕੱਠ ਹੈ, ਕਥਨ ਵਿਚ ਨਹੀਂ ਆਉਂਦੀ ਸੰਪੂਰਨ ਰੂਪ ਵਿਚ, ਪਰ ਕਥਨ ਇਸ ਕਰਕੇ ਕਰਦੇ ਹਾਂ ਕਿ ਅਸੀਂ ਕੁਝ ਲਾਹਾ ਪ੍ਰਾਪਤ ਕਰ ਸਕੀਏ। ਸੋ ਸਤਿਗੁਰਾਂ ਦਾ ਪਾਵਨ ਇਤਿਹਾਸ ਹੈ, ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ।